ਦਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਸੀਂ ਹੁਣ ਸਭ ਜਾਣਦੇ ਹੀ ਹੋ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ 1 ਘੰਟੇ ਦਾ ਪ੍ਰੋਗਰਾਮ ਹੁੰਦਾ, ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੁੰਦਾ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਟੌਪਿਕਸ ਹੁੰਦੇ ਨੇ ਉਹ ਰੂਹਾਨੀਅਤ ਨਾਲ ਸੰਬੰਧਿਤ ਹੁੰਦੇ ਨੇ। ਵੱਖ ਵੱਖ ਜਿਹੜੇ ਸੰਤ ਮਹਾਂਪੁਰਸ਼ ਨੇ ਦੁਨੀਆਂ ਦੇ ਵਿੱਚ, ਪੀਰ ਪੈਗੰਬਰ ਹੋਏ ਨੇ, ਉਨ੍ਹਾਂ ਦੀਆਂ ਰੂਹਾਨੀ ਟੀਚਿੰਗਸ ਕੀ ਨੇ, ਉਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤ ਵਾਰੀ ਅਸੀਂ ਐਥੀਕਲ ਗੱਲਾਂ ਵੀ ਕਰਦੇ ਹਾਂ ਕਿ ਠੀਕ ਕੀ ਹੈ, ਗਲਤ ਕੀ ਹੈ, ਚੰਗਾ ਕੀ ਹੈ, ਬੁਰਾ ਕੀ ਹੈ, ਵਟ ਇਜ਼ ਦਾ ਅਲਟੀਮੇਟ ਗੋਲ ਆਫ ਆਵਰ ਲਾਈਫ। ਇਸ ਤੋਂ ਇਲਾਵਾ ਜਦੋਂ ਵੀ ਕੋਈ ਕੈਨੇਡਾ ਦੇ ਵਿੱਚ ਪੋਲੀਟੀਕਲ ਐਕਟੀਵਿਟੀਜ਼ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਥੋੜਾ ਮੋਟਾ ਆਪਾਂ ਪਾਰਟੀਸਪੇਟ ਕਰਦੇ ਹਾਂ, ਆਪਾਂ ਪੋਲੀਟੀਸ਼ੀਅਨਸ ਦੀ ਇੰਟਰਵਿਊ ਵੀ ਕਰਦੇ ਹਾਂ। ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬਾਡੀ, ਇਹ ਮੈਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦਾ। ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਮਾਈਂਡ ਐਂਡ ਬਾਡੀ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਨ੍ਹਾਂ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਇਹ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਕੋਈ ਵਰਬਲ ਉਨ੍ਹਾਂ ਵੱਲੋਂ ਕੋਈ ਇਹੋ ਜਿਹਾ ਸੰਦੇਸ਼ ਹੈ ਕਿ ਮੇਰੇ ਬਾਰੇ ਤੁਸੀਂ ਕੁਝ ਬੋਲੋ। ਮੈਂ ਆਪਣੀ ਮਨ ਮਰਜ਼ੀ ਨਾਲ, ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਬਾਰੇ ਇਹ ਗੱਲ ਕਰਦਾ ਹਾਂ। ਕੀ ਕਹਿਣਾ, ਉਹਦੇ ਵਿੱਚ ਜਿੱਥੇ ਲੋਕਾਂ ਦਾ ਫਾਇਦਾ ਹੁੰਦਾ 100%, ਉੱਥੇ ਮੇਰਾ ਵੀ ਕੋਈ ਪਰਸਨਲ ਫਾਇਦਾ ਨਹੀਂ ਤੇ ਨਾ ਹੀ ਕਿਸੇ ਹੋਰ ਦਾ ਫਾਇਦਾ, ਕਿਉਂਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼ ਐਨੀ ਬਾਡੀ। ਘਰੇ ਬੈਠੇ ਅਸੀਂ ਜਾਣਦੇ ਨਹੀਂ ਹੁੰਦੇ, ਕਿਸੇ ਨੂੰ ਕਰਦੇ ਨਹੀਂ ਹੁੰਦੇ, ਕਦੇ ਜਸਟਿਨ ਟਰੂਡੋ ਨੂੰ ਫੜ ਲੈਂਦੇ ਹਾਂ, ਕਦੇ ਪੋਲੀਵਰ ਨੂੰ ਫੜ ਲੈਂਦੇ ਹਾਂ, ਕਦੇ ਟਰੰਪ ਨੂੰ ਫੜ ਲੈਂਦੇ ਹਾਂ, ਕਦੇ ਮੋਦੀ ਨੂੰ ਫੜ ਲੈਣਾ, ਕਦੇ ਭਗਵੰਤ ਮਾਨ ਨੂੰ ਫੜ ਲੈਂਦੇ ਹਾਂ, ਐਵੇਂ ਬਿਨਾਂ ਮਤਲਬੋਂ ਹੀ ਅਸੀਂ ਕ੍ਰਿਟੀਸਾਈਜ਼ ਕਰਦੇ ਰਹਿੰਦੇ ਹਾਂ। ਹਰ ਬੰਦੇ ਵਿੱਚ ਪਰਮਾਤਮਾ ਨੇ 2 ਗੁਣ ਪਾਏ ਨੇ, ਕੁਛ ਚੰਗੇ ਵੀ ਪਾਏ ਨੇ ਤੇ ਕੁਛ ਮਾੜੇ ਵੀ ਪਾਏ ਨੇ। ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੈ ਕਿ ਇੱਕ ਗਲਾਸ ਅੱਧਾ ਅਸੀਂ ਪਾਣੀ ਦਾ ਭਰ ਕੇ ਰੱਖ ਲਈਏ, ਟੇਬਲ ਦੇ ਕਿਹੜੇ ਹਿੱਸੇ ਬੈਠੇ ਹੋ, ਜੇ ਮੇਰੇ ਹਿੱਸੇ ਬੈਠੇ ਹੋ ਮੈਂ ਕਹੂੰ ਅੱਧਾ ਗਲਾਸ ਭਰਿਆ ਵਾ, ਜੇ ਦੂਜੇ ਪਾਸੇ ਬੈਠੇ ਹੋ ਤੁਸੀਂ ਕਹੋਗੇ ਅੱਧਾ ਗਲਾਸ ਖਾਲੀ ਹੈ। ਸੋ ਸਾਡੀ ਆਪਣੀ ਸੋਚ ਹੈ, ਸੋ ਸੋਚ ਇਹੀ ਹੈ ਕਿ ਅਸੀਂ ਬਿਨਾਂ ਮਤਲਬ ਲੋਕਾਂ ਦੀ ਕ੍ਰਿਟੀਸਾਈਜ਼ ਕਰਦੇ ਹਾਂ। ਜੇ ਕੋਈ ਅਥੈਂਟਿਕ ਪਰੂਫ ਹੋਣ ਜ਼ਰੂਰ ਕਰੋ, ਪਰ ਜੇ ਕੋਈ ਬੰਦਾ ਚੰਗਾ ਹੈ, ਚੰਗੇ ਕੰਮ ਕਰਦਾ, ਚਾਹੇ ਉਹ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਪਣੇ ਬੱਚੇ ਹੀ ਨੇ, ਤੁਹਾਡੇ ਕੋਈ ਫਰੈਂਡ ਹੈ, ਤੁਹਾਡੇ ਕੋਈ ਰੈਲੇਟਿਵ ਹੈ, ਜਾਂ ਕੋਈ ਸਮਾਜ ਦੇ ਵਿੱਚ ਹੈ, ਤਾਂ 2 ਸ਼ਬਦ ਉਹਦੇ ਬਾਰੇ ਚੰਗਾ ਕਹਿਣ ਵਿੱਚ ਵੀ ਕੋਈ ਹਰਜ ਨਹੀਂ। ਸੋ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ, ਕਿਉਂਕਿ ਅਰਫਾ ਮੁਜ਼ੱਫਰ ਜੀ ਨੂੰ ਪਿਛਲੇ 6-7 ਸਾਲਾਂ ਤੋਂ ਜਾਣਦਾ, ਬੜੀ ਚੰਗੀ ਤਰ੍ਹਾਂ ਡੀਲ ਕੀਤਾ ਤੇ ਉਹਨਾਂ ਦੀ ਮੈਂ ਪਰਸਨੈਲਿਟੀ ਤੋਂ ਇੰਪ੍ਰੈਸ ਹੋ ਕੇ ਹੀ ਆਪਣੀ ਮਰਜ਼ੀ ਨਾਲ ਇਹ ਗੱਲ ਕਹਿਣਾ। ਕੀ ਕਹਿਣਾ ਕਿ ਭਰਾਵੋ ਭੈਣੋ, ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਮਕਾਨ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਉਹ ਗੈਸ ਸਟੇਸ਼ਨ ਹੈ, ਚਾਹੇ ਪਲਾਜ਼ਾ, ਚਾਹੇ ਫਾਰਮ ਹਾਊਸ ਹੈ, ਤੁਸੀਂ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨੇੜੇ ਦਾ ਹੋਵੇ, ਰਿਸ਼ਤੇਦਾਰ ਹੋਵੇ, ਕੋਈ ਕਿਸੇ ਆਰਗੇਨਾਈਜੇਸ਼ਨ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਮਰਜ਼ੀ ਹੋਵੇ, ਜਿੰਨੇ ਮਰਜ਼ੀ ਵਾਰੀ ਉਹਦੇ ਨਾਲ ਡੀਲ ਵੀ ਕੀਤਾ ਹੋਵੇ, ਤੁਸੀਂ ਉਸ ਨੂੰ ਦੇ ਦਿਓ, ਉਸੇ ਨੂੰ ਦਿਓ ਕੰਮ। ਪਰ ਉਸ ਤੋਂ ਪਹਿਲਾਂ 2-3-4-5 ਬੰਦਿਆਂ ਨੂੰ ਫ੍ਰੀ ਚ ਉਹਨਾਂ ਦੀ ਤਾਂ ਰਾਇ ਲੈ ਲਓ। ਕਈ ਵਾਰੀ ਅਸੀਂ ਬਲਾਈਂਡ ਫੇਥ ਕਰ ਦਿੰਦੇ ਹਾਂ, ਬਾਅਦ ਸਾਨੂੰ ਪਛਤਾਉਣਾ ਪੈਂਦਾ ਕਿ ਵੀ ਮੈਂ ਇਹ ਬੰਦੇ ਮੈਨੂੰ ਮਿਲੇ ਨੇ ਜਿਨ੍ਹਾਂ ਨੇ ਟੂ ਮੱਚ ਕੋਨਫੀਡੈਂਸ ਕਰਕੇ ਵੀ ਇਹ ਤਾਂ ਆਪਣਾ ਬੰਦਾ ਹੀ ਆ, ਬੜੀਆਂ ਵਧੀਆ ਗੱਲਾਂ ਕਰਦਾ ਸੀ, ਬਾਅਦ ਕਹਿੰਦਾ ਪਹਿਲਾਂ ਤਾਂ ਹੋਰ ਹੀ ਕਰਦਾ ਸੀ, ਬਾਅਦ ਦੇ ਸਾਨੂੰ ਠੱਗੀ ਮਾਰ ਗਿਆ, ਫਿਰ ਉਸ ਵੇਲੇ ਪਛਤਾਉਣ ਦੀ ਕੋਈ ਲੋੜ ਨਹੀਂ। ਸੋ ਬਿਜ਼ਨਸ ਦੇ ਵਿੱਚ ਉਹ ਕਾਮਯਾਬ ਹੈ ਜਿਹੜਾ ਬੰਦਾ ਕੋਰਾ ਹੁੰਦਾ, ਜਿਹੜਾ ਬੰਦਾ ਕਿਸੇ ਦੇ ਵਿਸ਼ਵਾਸ ਤੇ ਵੱਜ ਜਾਂਦਾ, ਕਈ ਵਾਰੀ ਠੱਗੀ ਵੀ ਖਾ ਜਾਂਦਾ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ 2-3-4 ਬੰਦਿਆਂ ਨੂੰ ਬੁਲਾਓ, ਗੱਲਬਾਤ ਕਰੋ, ਉਹਦੇ ਨਾਲ ਕੀ ਫਾਇਦਾ ਹੋਊਗਾ। ਨੰਬਰ 1, ਤੁਹਾਨੂੰ ਪਰਟੀਕੁਲਰ ਚੀਜ਼ ਦੇ ਬਾਰੇ ਪੂਰੀ ਦੀ ਪੂਰਾ ਗਿਆਨ ਹੋ ਜਾਊਗਾ। ਜਦੋਂ ਅਸੀਂ ਵਾਰ-ਵਾਰ ਇੱਕ ਚੀਜ਼ ਨੂੰ ਕਰਦੇ ਹਾਂ, ਸਾਨੂੰ ਅਕਸਰ ਅਸੀਂ ਐਕਸਪਰਟ ਹੋ ਜਾਂਦੇ ਹਾਂ। ਤੁਹਾਨੂੰ ਪਤਾ ਲੱਗ ਜਾਊਗਾ ਵੀ ਫਲਾਣਾ ਬੰਦਾ ਕਹਿੰਦਾ ਸੀ, ਦੂਜਾ ਕਹਿੰਦਾ ਸੀ, ਤੀਜਾ ਕਹਿੰਦਾ ਸੀ, ਚੌਥਾ ਕਹਿੰਦਾ ਸੀ, ਫਿਰ ਤੁਹਾਡੀ ਆਤਮਾ, ਤੁਹਾਡੇ ਘਰ ਦੇ, ਤੁਹਾਡਾ ਮਨ ਜਿੱਧਰ ਵੀ ਕਹੂਗਾ ਕਿ ਤੁਹਾਨੂੰ ਆਹ ਵਧੀਆ ਬੰਦਾ, ਇਹ ਤੁਹਾਨੂੰ ਪੈਸੇ ਵੀ ਬਚਾਊਗਾ, ਗੋਲ ਮੋਲ ਗੱਲਾਂ ਵੀ ਨਹੀਂ ਕਰਦਾ, ਜਿਹਦਾ ਫਿਰ ਮਨ ਕਰੇ ਤੁਸੀਂ ਉੱਥੇ ਦੇ ਦਿਓ। ਈਵਨ ਜੇ ਤੁਹਾਨੂੰ ਪਹਿਲੇ ਹੀ ਚੰਗਾ ਲੱਗਦਾ, ਪਹਿਲੇ ਨੂੰ ਦੇ ਦਿਓ। ਮੈਂ ਤਾਂ ਨਹੀਂ ਕਿਹਾ ਵੀ ਤੁਸੀਂ ਨਾ ਦਿਓ, ਦਿਓ ਜ਼ਰੂਰ, ਪਰ 2-4 ਬੰਦਿਆਂ ਨੂੰ ਬੁਲਾ ਲਓ, ਪਰਖਤਾ ਕਰ ਲਓ, ਪਰਖ ਕਰਨ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਸ ਨੂੰ ਦੇ ਦਿਓ। ਤੇ ਉਹਦੇ ਵਿੱਚ ਮੈਂ ਸਿਰਫ ਇੱਕੋ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਫੋਨ ਨੰਬਰ ਹੈਗਾ 6478862455, 6478862455 ਨੰਬਰ ਹੈ। ਗੱਲਬਾਤ ਕਰ ਲਓ, ਗੱਲਬਾਤ ਜਿੱਥੇ ਤੁਸੀਂ ਕਹੋਗੇ, ਜਿਹੜੇ ਟਾਈਮ ਤੇ ਕਹੋਗੇ, ਸਾਰਿਆਂ ਨੇ ਹੀ ਆਉਣਾ, ਆਪਣੇ ਪੈਸੇ ਉਹਨਾਂ ਨੇ ਕਮਾਉਣੇ ਨੇ। ਸੋ ਇਸ ਕਰਕੇ ਗੱਲਬਾਤ ਕਰਨ ਜਿਹੜੀ ਫ੍ਰੀ ਹੈ, ਉਹਦੇ ਨਾਲ ਗੱਲਬਾਤ ਕਰਨ ਦਾ ਕੋਈ ਨੁਕਸਾਨ ਨਹੀਂ। ਪਹਿਲੇ ਬੰਦੇ ਨਾਲ ਤੇ ਉਸੇ ਦਿਨ ਹੀ ਚਾਹੀਦੀ, 5-6 ਨੂੰ ਬੁਲਾ ਕੇ ਸ਼ਾਮ ਤੱਕ ਫੈਸਲਾ ਕਰ ਲਓ, ਟਾਈਮ ਵੀ ਬਰਬਾਦ ਨਹੀਂ ਹੁੰਦਾ। ਸੋ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਜਦੋਂ ਵੀ ਤੁਸੀਂ ਪੈਸੇ ਖਰਚਣੇ ਨੇ ਜਾਂ ਕਮਾਉਣੇ ਨੇ, ਤਾਂ 2-3-4 ਬੰਦਿਆਂ ਨਾਲ ਜ਼ਰੂਰ ਰਾਇ ਕਰ ਲਿਆ ਕਰੋ। ਇਹੀ ਮੇਰੀ ਤੁਹਾਨੂੰ ਤਾਕੀਦ ਹੈ। ਬਾਕੀ ਮਾਲਕ ਹੋ ਤੁਸੀਂ, ਤੁਸੀਂ ਜੋ ਮਰਜ਼ੀ ਕਰੋ, ਮੈਂ ਫੋਰਸ ਤਾਂ ਕਰ ਨਹੀਂ ਸਕਦਾ, ਤੁਹਾਡੇ ਆਪਣੇ ਡਿਸੀਜਨ ਨੇ। ਬਸ ਮੈਂ ਇਹ ਕਹਿਣਾ, ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਤਜਰਬਾ ਦੇਖਿਆ ਕਿ ਬਾਅਦ ਦੇ ਵਿੱਚ ਪਛਤਾਉਣੇ ਆ ਅਸੀਂ ਬਹੁਤ ਸਾਰੇ, ਵੀ ਉਹਨੇ ਠੱਗੀ ਮਾਰ ਲਈ, ਉਹਨੇ ਉਹ ਕਰ ਲਿਆ, ਪਹਿਲਾਂ ਕੁਛ ਕਹਿੰਦਾ ਸੀ ਕਮਿਸ਼ਨ, ਕਹਿੰਦਾ ਮੈਂ ਦੇ ਦੂੰਗਾ, ਫਿਰ ਸਟੋਪ 'ਚ ਕੰਮ ਸਾਰਤਾ, ਕਾਰਪੈਟ 'ਚ ਮਾਰਤਾ, ਗੋਡੇ ਹੀ ਹੱਥੀ ਲਾਉਂਦਾ ਰਿਹਾ, ਮਿੱਠਾ ਸੀਗਾ ਵਾਲਾ। ਸੋ ਇਸ ਕਰਕੇ ਤੁਸੀਂ ਫਿਊਚਰ ਦਾ ਨੁਕਸਾਨ ਤੋਂ ਬਚਣ ਦੇ ਲਈ ਪਹਿਲਾਂ ਹੀ 1-2 ਦਿਨ ਮਿਹਨਤ ਕਰ ਲਓ। ਮਿਹਨਤ ਵੀ ਕੋਈ ਨਹੀਂ ਹੈ, ਤੁਹਾਡੇ ਘਰੇ ਬੈਠੇ ਆਪ ਹੀ ਆਉਣਾ, ਤੁਸੀਂ ਗੱਲਬਾਤ ਕਰੋ, ਪਤਾ ਲੱਗ ਜਾਊਗਾ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਦੀ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਬੜਾ ਸਿੰਪਲ ਹੋਏਗਾ, ਤੁਸੀਂ ਵੀ ਕਾਲ ਕਰ ਸਕਦੇ ਹੋ ਸਟੂਡੀਓ 'ਚ 4166201778। ਕੀ ਟੌਪਿਕ ਹੈ ਤੁਸੀਂ ਦੱਸ ਦਿਓ ਵੀ ਕਿਹੜੇ ਟੌਪਿਕ ਤੇ ਗੱਲ ਕਰੀਏ, ਰੂਹਾਨੀ ਤੇ ਹੋਵੇ ਤੇ ਮੈਂ ਉਸੇ ਟੌਪਿਕ ਤੇ ਗੱਲਬਾਤ ਕਰਨ ਨੂੰ ਤਿਆਰ ਹਾਂ। ਸੋ ਆਪਾਂ ਜੇ ਗੱਲ ਕਰਾਂਗੇ ਕਿ ਜਿਹੜੇ ਵੀ ਅਸੀਂ ਇਸ ਦੁਨੀਆਂ ਦੇ ਵਿੱਚ ਆਏ ਹਾਂ, ਮਾਂ ਦੇ ਪੇਟ 'ਚੋਂ ਹੀ ਆਏ ਨਾ, ਜਦੋਂ ਅਸੀਂ ਆਏ ਹਾਂ ਅਸੀਂ ਆ ਕੇ ਹੌਲੀ ਹੌਲੀ ਰੁੜਨਾ ਸਿੱਖ ਲਿਆ, ਸ਼ੀਸ਼ੀ ਬੋਤਲ ਦੀ ਪੀ ਲਈ, ਅੱਧਾ ਦੁੱਧ ਦੀ ਪੀ ਲਈ, ਜੂਸ ਪੀ ਲਿਆ, ਫਿਰ ਮਾੜਾ ਮੋਟਾ ਤੁਰਨਾ ਸਿੱਖ ਲਿਆ, ਫਿਰ ਹੌਲੀ ਹੌਲੀ ਅਸੀਂ ਸਕੂਲ ਚਲੇ ਗਏ, ਸਕੂਲ ਚਲੇ ਗਏ ਤੇ ਫਿਰ ਸਾਡੀ ਫਰੈਂਡਸ਼ਿਪ ਟੀਚਰ ਨਾ ਹੋ ਗਈ, ਗੁੱਲੀ ਡੰਡਾ ਵੀ ਖੇਡਿਆ, ਬਾਰ ਪਿੱਠੂ ਵੀ ਖੇਡੇ, ਫੁੱਟਬਾਲ ਵੀ ਖੇਡੀ, ਕਾਲਜ ਚਲੇ ਗਏ, ਯੂਨੀਵਰਸਿਟੀ ਚਲੇ ਗਏ, ਵਿਆਹ ਹੋ ਗਿਆ, ਨੌਕਰੀ ਕੀਤੀ, ਬੱਚੇ ਹੋ ਗਏ, ਫਿਰ ਅੱਗੇ ਉਹਨਾਂ ਦੇ ਬੱਚੇ ਹੋ ਗਏ। ਵੀ ਇਹ ਦੁਨੀਆਂ 'ਚ ਅਸੀਂ ਆਏ ਕੀ ਲੈਣਾ, ਕਿ ਆਹੀ ਐਸ਼ ਕਰਨਾ ਆਏ ਹਾਂ ਵੀ ਖਾ ਲਿਆ ਪੀ ਲਿਆ ਘਰਾੜੇ ਮਾਰ ਲਏ, ਬਸ ਆਹੀ ਸਾਡੀ ਜ਼ਿੰਦਗੀ ਦਾ ਉਦੇਸ਼ ਹੈ ਕਿ ਲੋਕਾਂ ਦੀ ਨਿੰਦਿਆ ਚੁਗਲੀ ਕਰ ਲਈ, ਲੜਾਈ ਝਗੜੇ ਕਰ ਲਏ, 2 ਦਿਨ ਪਿਆਰ ਪਾ ਲਿਆ, 4 ਦਿਨ ਲੜਾਈ ਕਰ ਲਈ, ਇੱਕ ਦੂਜੇ ਨੂੰ ਨਫ਼ਰਤ ਕਰੀ ਜਾਂਦੇ ਆ, ਉੱਪਰੋਂ ਕੁਛ ਬੋਲੀ ਜਾਂਦੇ, ਪਿੱਛੋਂ ਕੁਛ ਬੋਲੀ ਜਾਂਦੇ, ਸਾਰਿਆਂ ਦਾ ਇਹੀ ਹਾਲ ਹੈ ਆਲਮੋਸਟ। ਸੋ ਫਿਰ ਬਾਅਦ ਦੇ ਵਿੱਚ ਕੀ ਇਹ ਨਾਰਾਜ਼ਗੀਆਂ ਵੱਧ ਜਾਂਦੀਆਂ, ਗੁੱਸੇ ਗਿਲੇ ਵੱਧ ਜਾਂਦੇ, ਜਿਹੜਾ ਇੱਕ ਪਹਿਲਾ ਮਿੱਤਰ ਹੁੰਦਾ ਬਾਅਦ ਦੇ ਵਿੱਚ ਉਹ ਸਾਡਾ ਦੁਸ਼ਮਣ ਬਣ ਜਾਂਦਾ। ਜ਼ਮੀਨ ਦੀ ਇੱਕ ਗਜ਼ ਜਗ੍ਹਾ ਦੇ ਪਿੱਛੇ ਅਸੀਂ ਇੱਕ ਦੂਜੇ ਨੂੰ ਭਰਾ ਭਰਾ ਨੂੰ ਮਾਰਨ ਨੂੰ ਤਿਆਰ ਹੋ ਜਾਂਦਾ, ਉਹਨੂੰ ਅਸੀਂ ਕਚਹਿਰੀ ਖੜਾ ਕਰ ਦਿੰਦੇ ਹਾਂ ਕਿ ਮੈਨੂੰ ਘੱਟ ਜ਼ਮੀਨ ਮਿਲੀ ਹੈ, ਮੈਨੂੰ ਘੱਟ ਪੈਸੇ ਮਿਲੇ ਨੇ, ਹਾਲਾਂਕਿ ਜ਼ਮੀਨ ਇੱਥੇ ਹੀ ਰਹੇ ਨੇ, ਸਦੀਆਂ ਤੋਂ ਇੱਥੇ ਰਹੀ ਹੈ, ਅੱਗਿਓਂ ਵੀ ਇੱਥੇ ਰਹਿਣੀ ਹੈ, ਪਰ ਬੇਸਮਝੀ ਕਰਕੇ ਨਾ ਸਮਝੀ ਕਰਕੇ ਅਸੀਂ ਮੁੜ ਕੇ ਆਪਣੇ ਜਿਹੜੇ ਮਾਈਂਡ ਦੇ ਉੱਤੇ ਆ ਸਟ੍ਰੈਸ ਪਾ ਲਿਆ, ਜਿਹਦੇ ਨਾਲ ਸਾਨੂੰ ਸਟ੍ਰੈਸ ਵੀ ਹੁੰਦਾ, ਐਂਗਜ਼ਾਇਟੀ ਵੀ ਹੁੰਦਾ, ਡਿਪਰੈਸ਼ਨ ਵੀ ਹੋ ਜਾਂਦਾ, ਪੈਨਿਕ ਅਟੈਕ ਵੀ ਹੁੰਦੇ ਨੇ, ਕਈ ਵਾਰੀ ਅਸੀਂ ਸੁਈਸਾਈਡ ਕਰਦੇ ਵੀ ਲੋਕ ਦੇਖੇ ਨੇ। ਸੋ ਆਪਾਂ ਅੱਜ ਅਜਿਹੀ ਟੌਪਿਕ ਤੇ ਗੱਲ ਕਰਾਂਗੇ ਵੀ ਅਸੀਂ ਇਹ ਦੁਨੀਆਂ ਵਿੱਚ ਲੈਣ ਕੀ ਆਏ ਹਾਂ, ਬਦਾਮ ਲੈਣ ਆਏ ਹਾਂ ਜਾਂ ਕੋਈ ਸਾਡੀ ਜ਼ਿੰਦਗੀ ਦਾ ਕੋਈ ਹੋਰ ਪਰਪਜ਼ ਹੈ, ਕੀ ਅਸੀਂ ਬਾਲ ਬੱਚੇ ਜੰਮਣ ਆਏ ਹਾਂ ਜਾਂ ਸਾਡੀ ਜ਼ਿੰਦਗੀ ਦਾ ਕੋਈ ਹੋਰ ਪਰਪਜ਼ ਹੈ, ਕੀ ਅਸੀਂ ਪੜ੍ਹਾਈ ਲਿਖਾਈ ਕਰਕੇ ਆਪਣੇ ਦਿਮਾਗ 'ਚ ਗਿਆਨ ਇਕੱਠਾ ਕਰਨਾ ਜਾਂ ਸਾਡਾ ਕੋਈ ਹੋਰ ਪਰਪਜ਼ ਹੈ। ਸੋ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਇੱਕ ਜਸਕਰਨ ਧਾਮੀ ਜੀ ਮੇਰਾ ਪ੍ਰੋਗਰਾਮ ਸੁਣ ਰਹੇ ਨੇ ਲਾਈਵ, ਉਹਨਾਂ ਦਾ ਨਾਮ ਮੈਂ ਪੜ੍ਹ ਸਕਿਆ। ਸੋ ਤੁਹਾਡਾ ਬਹੁਤ 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 ਸ਼ੁਕਰੀਆ, ਮੈਂ ਇਹਨਾਂ ਨੂੰ ਜਾਣਦਾ, ਬੜੇ ਨਹਾਇਤ ਹੀ ਅੱਛੇ ਇਨਸਾਨ ਨੇ। ਸੋ ਇਹਨਾਂ ਨੂੰ ਮੈਂ ਪਰਸਨਲ ਵੀ ਮਿਲਿਆ, ਤੁਹਾਡਾ ਬਹੁਤ ਬਹੁਤ ਥੈਂਕਸ। ਸੋ ਬਿਫੋਰ ਆਈ ਸਟਾਰਟ ਦਾ ਟੌਪਿਕ, ਲੈਟਸ ਸੀ ਦ ਫਸਟ ਸੌਂਗ ਤੇ ਫਿਰ ਆਪਾਂ ਗੱਲਬਾਤ ਕਰਾਂਗੇ।
नैनों की खिड़की से तुमको पल पल मैं निहारूं, नैनों की खिड़की से, नैनों की खिड़की से तुमको पल पल मैं निहारूं, मन में बैठा लूं तेरी आरती उतारूं, मन में बैठा लूं तेरी आरती उतारूं, आरती उतारूं,
वेलकम बैक। जिस तरह कि तुहानू पता ही है कि आपां हर संडे वाले दिन 10 बजे तो लैके 11 बजे तक मैं तुहाडी सेवा दे विच माइंड एंड बॉडी प्रोग्राम लैके हाजिर हुंना। मैं अपने लखां ही दर्शकां दा ते लखां ही स्रोतियां दा जिहड़े कि मैनूं यूट्यूब दे उपर भी देखदे ने, मेरी फेसबुक दे उपर भी देखदे ने, उन्हां दा दिलों मैं ऋणी आ। इक गल मैं तुहाडे चरणां दे विच होर बेनती करनी है कि अजकल मैं यूट्यूब दे उपर काफी वीलॉग्स किते ने, आलमोस्ट 260 दे लगभग हो गए ने, ज्यादा भी हो गए ने। जे तुसी ओह 10-10 मिंट दे हुंदे ने, कोई 8-10 मिंट दा हुंदा, मैं कदे कोई लिख के या किताब चो पढ़ के तां नहीं कदे कीता, कई वारी स्लिप ऑफ टंग भी हो जांदी है। सो तुसी ओ प्रोग्राम जे तुसी इंटरस्टेड हो किसी भी टॉपिक दे उत्ते ते तुसी उस नूं यूट्यूब दे उत्ते जाके देख सकदे हो। यूट्यूब ते किवें जाना है, क्योंकि मैं मार्केटिंग तो करनी नहीं, मेरा कोई पैसा कमाना मेरा एम नहीं है। पैसे पूसे तो जिन्ने रब ने दिते ने, मोर दैन एनफ ने, हुण तो जान की तैयारी है। ये पैसे जिन्ने कमाए लिए उन्होंने सही थां ते वरतन का जिहड़ा ढंग सीखने की कोशिश कर रहे हैं। सो यूट्यूब ते जाना है, मेरा नाम तुसी पा दिओ डॉक्टर नरेंद्र रवि, आटोमैटिकली यूट्यूब खुल जाएगा ते तुसी मेरे जिहड़े है जो भी तुहानू टॉपिक लगन चंगे वह देख सकते हो। मैडिकल दे उत्ते भी हुंदे ने क्वेश्चन आंसर, प्रोफेशनल जिहड़े कनेडियन जां अमेरिकन डॉक्टर ने उन्हां नाल इंटरव्यूज कीतियां होईयां ने, ते इसे तरह ही जो मैं जिंदगी दे विच अपनियां बीमारियां ठीक कीतियां ने उहदे उत्ते भी गल्लबात कीती है, रूहानियत दे उत्ते भी कीती है, स्पिरिचुअल टॉपिक्स भी टच कीता है, इंडियन पॉलिटिक्स दे उत्ते भी लिटल बिट गल्लबात कीती है। किसी नूं पिन पॉइंट नहीं करीदा, ना मैं कीता है, ते इसे तरह ही पाकिस्तान दे विच भी बहुत सारी पोलिटिकल एक्टिविटीज दे उत्ते मैं गल्लबात कीती है। जे तुहानूं उह प्रोग्राम चंगा लगे तां प्लीज उन्हूं सबसक्राइब भी कर दिया करो ते लाइक दी टल्ली भी दवा दिया करो, तां कि तुहानूं जिहड़े प्रोग्राम ने उह राइट वे तुहानूं मिल जाण। यही मेरी तुहानूं बेनती है। गल करदे हुण आपां अपनी टॉपिक दी, टॉपिक यह है भी असी इस जिंदगी दे विच करन की आए हां, कि असी खाण पीण आया, रोण आया, पिटण आया, हसण आया, कपड़े पहनण आया, ब्याह कराउण आया, बच्चे जम्मण आया, शराबां पीण आया, पॉलिटिक्स जाना चाहुंदे हां, नफरत करनी चाहुंदे हां, प्यार करना चाहुंदे हां, परपज की है? देखो जिंदगी दे विच की साडा उद्देश है, उद्देश तां बहुत हो सकदे ने। कोई बंदा कहिंदा मैं क्रिकेट दा वधिया खिलाड़ी बनना है, कोई बंदा कहिंदा कि मैं बिजनेसमैन बहुत वधिया बनी है, अंबानी साहब बनना मैं तां, कोई बंदा कहिंदा मैं पॉलिटिक्स दे विच भगवंत मान बनना, मोदी साहब बनना, ट्रंप बनना, इमरान खान बनना, नवाज शरीफ बनना, कोई बंदा कहिंदा मैं हिमालय की चोटी ते चढ़ना, कोई बंदा कहिंदा मैं धंधियां नूं छड्ड के संत बन जाना जंगलां पहाड़ां विच जाके। हर बंदे दा डिफरेंट 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 एम हुंदा है, और एक दिन दे विच कई एम हुंदे ने। पर अज आपां गल करनी है कि जिंदगी दा अल्टीमेट गोल की है। गोल तो बहुत ने, गोल ओह जिहड़ा साडे जिंदगी दे अखीर दे विच लै सके। जिस तरह फॉर एग्जाम्पल असी नैगरा फॉल्स जाना है, ब्रैम्पटन तो जाना है, ब्रैम्पटन च असी एयरपोर्ट एंड कंट्री साइड ते जाणा है, मन लो उत्थों चले, उहदे कई रस्ते ने, ਜਾਂ ਤਾਂ ਅਸੀਂ ਕੰਟਰੀ ਸਾਈਡ ਲੈ ਕੇ ਹਾਰਟ ਲੇਕ ਤੋਂ ਮੋੜ ਕੇ 410 ਲੈ ਕੇ ਅੱਗੇ 403 ਲੈ ਕੇ ਚਲੇ ਜਾਵਾਂਗੇ, ਕੋਈ 407 ਲੈ ਕੇ ਚਲੇ ਜਾਂਦਾ, ਕੋਈ ਕਹਿੰਦਾ ਉੱਥੋਂ ਮਾਸੀ ਨੂੰ ਪਿੱਕ ਕਰਨਾ ਉਹ ਡਿਕਸੀ ਰੋਡ ਚਲਾ ਜਾਂਦਾ, ਕੋਈ ਬੰਦਾ ਹਾਈਵੇ 10 ਤੇ ਚਲੇ ਜਾਂਦਾ, ਕੋਈ ਬੰਦਾ ਮਿਸੀਸਾਗਾ ਚਲੇ ਜਾਂਦਾ। ਇਹ ਅਲੱਗ ਅਲੱਗ ਏਮ ਨੇ, ਪਰ ਅਲਟੀਮੇਟ ਗੋਲ ਕੀ ਹੈ? ਨਿਆਗਰਾ ਫਾਲਸ ਪਹੁੰਚਣਾ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਜ਼ਿੰਦਗੀ ਦਾ ਅਲਟੀਮੇਟ ਗੋਲ ਹੈ, ਉਹਦੇ ਬਾਰੇ ਦੁਨੀਆ ਦੇ ਜਿੰਨੇ ਵੀ ਲੋਕ ਨੇ ਦੋ ਵਿਚਾਰ ਰੱਖਦੇ ਨੇ ਮੇਨਲੀ। ਇੱਕ ਦੁਨੀਆ ਦੇ ਬਾਹਲੇ ਬੰਦੇ ਕਹਿੰਦੇ ਨੇ ਈਟ ਡਰਿੰਕ ਐਂਡ ਬੀ ਮੈਰੀ। ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਆ ਕੇ ਦੱਸਿਆ ਵੀ ਕਿੱਥੇ ਧਰਮਰਾਜ ਕੋਲੇ ਗਏ ਆ, ਕਿੱਥੇ ਗਏ ਆ, ਕਿੱਥੇ ਨਹੀਂ ਗਏ। ਸੋ ਜਿੰਨੇ ਵੀ ਸਾਹ ਹੈਗੇ, ਜਿੰਨੀ ਵੀ ਜ਼ਿੰਦਗੀ ਹੈਗੀ, ਉਹ ਚ ਤਾਂ ਐਸ਼ ਕਰ ਲਓ। ਕੀ ਗਰੰਟੀ ਹੈ ਇੱਥੇ ਵੀ ਮਾਲਾ ਜੀ ਫੜ ਕੇ ਜਪੀ ਜਾਈਏ, ਰੱਬ ਦਾ ਨਾਮ ਲਈਏ, ਨਾ ਅੰਡੇ ਖਾਧੇ, ਨਾ ਮੀਟ ਖਾਧੀ, ਨਾ ਚੋਰੀ ਕੀਤੀ, ਨਾ ਠੱਗੀ ਖਾਧੀ, ਤੇ ਉੱਥੇ ਵੀ ਜੇ ਕਹਿੰਦੇ ਰੱਬ ਕੋਲੇ ਚਲੇ ਗਏ ਚੰਗੇ ਕੰਮਾਂ ਦੇ ਚੰਗੇ ਨਤੀਜੇ ਮਿਲ ਗਏ, ਫਿਰ ਸਾਰੀ ਜ਼ਿੰਦਗੀ ਖੱਟਿਆ ਗਈ, ਐਸ਼ ਤਾਂ ਕੀਤੀ ਨਹੀਂ। ਸੋ ਕੁਛ ਲੋਕਾਂ ਦਾ ਇਹ ਵਿਸ਼ਵਾਸ ਹੈ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਤੇ ਐਸ਼ ਕਰੋ, ਕੱਲ ਦੀ ਗੱਲ ਫਿਕਰ ਕੱਲ ਤੇ ਛੱਡੋ। ਦੂਜੇ ਬੰਦੇ ਦੁਨੀਆਂ ਦੇ ਵਿੱਚ ਅਜਿਹੇ ਨੇ ਜਿਹੜੇ ਕਹਿੰਦੇ ਨੇ ਨਹੀਂ, ਸਾਡੀ ਜ਼ਿੰਦਗੀ ਜਿਉਣ ਦਾ ਅਸਲੀ ਜਿਹੜਾ ਪਰਪਜ਼ ਹੈ ਉਹ ਹੈ ਖੁਸ਼ੀ ਨੂੰ ਪ੍ਰਾਪਤ ਕਰਨਾ। ਹੁਣ ਖੁਸ਼ੀ ਦੇ ਵਿੱਚ ਵੀ ਥੋੜਾ ਜਿਹਾ ਭੁਲੇਖ ਹੈ, ਖੁਸ਼ੀ ਕਹਿੰਦੇ ਕਿਹਨੂੰ ਨੇ? ਖੁਸ਼ੀ ਹੁੰਦੀ ਹੈ ਦੋ ਪ੍ਰਕਾਰ ਦੀ, ਇੱਕ ਨੂੰ ਟੈਂਪਰਰੀ ਕਹਿੰਦੇ ਆ, ਜਿਹਨੂੰ ਕਿ ਸਾਈਕੋਲੋਜੀਕਲੀ ਜਿਹੜਾ ਵਰਡ ਹੈ ਉਹ ਹੈ ਪਲੇਜਰ, PLEASURE, ਤੇ ਦੂਜਾ ਹੁੰਦਾ ਹੈਪੀਨੈਸ, ਹੈਪੀਨੈਸ ਮੀਨਸ ਪਰਮਾਨੈਂਟ। ਪਲੇਜਰ ਤੇ ਹੈਪੀਨੈਸ ਦੇ ਵਿੱਚ ਦੋਨਾਂ 'ਚ ਫਰਕ ਇਹੀ ਹੈ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰਾਪਤ ਕਰ ਲਈਏ ਤੇ ਉਦੋਂ ਸਾਨੂੰ ਖੁਸ਼ੀ ਹੋਵੇ, ਤੇ 2-4-5-6 ਘੰਟਿਆਂ ਬਾਅਦ, 2 ਦਿਨਾਂ ਬਾਅਦ ਫਿਰ ਉਦਾਸੀ ਹੋ ਜੇ, ਉਹਨੂੰ ਪਲੇਜਰ ਕਹਿੰਦੇ ਆ। ਫਾਰ ਐਗਜ਼ਾਮਪਲ, ਮੈਂ ਉਰੇ ਬੈਠਾ, ਸਵੇਰੇ ਦਾ ਪਾਣੀ ਨਹੀਂ ਪੀਤਾ, ਤੇ ਜੇ ਮੈਨੂੰ ਹੁਣ ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਮੈਂ ਇੱਥੇ ਆਪਣੇ ਕਿਸੇ ਸਟਾਫ ਮੈਂਬਰ ਨੂੰ ਕਹਾਂ ਥੋੜਾ ਜਿਹਾ ਪਾਣੀ ਲਿਆ ਦਿਉ, ਉਹਨਾਂ ਨੇ ਮੈਨੂੰ ਬਰਫ਼ 'ਚ ਪਾ ਕੇ ਪਾਣੀ ਲਿਆ ਤਾ ਤੇ ਮੈਂ ਪੀ ਲਿਆ ਤਾਂ ਮੈਨੂੰ ਸ਼ਾਂਤੀ ਹੋ ਗਈ, ਆਨੰਦ ਆ ਗਿਆ, ਖੁਸ਼ੀ ਹੋ ਗਈ, ਉਹਨੂੰ ਪਲੇਜਰ ਹੈ। ਕੀ ਉਹ ਫਿਰ ਨਹੀਂ ਪਿਆਸ ਲੱਗਣੀ? 4 ਘੰਟਿਆਂ ਨੂੰ ਫਿਰ ਲੱਗ ਜਾਣੀ ਹੈ। ਪਰ ਜਿਹੜੀ ਹੈਪੀਨੈਸ ਹੁੰਦੀ ਹੈ ਉਹ ਪਰਮਾਨੈਂਟ ਹੁੰਦੀ ਹੈ, ਉਹ ਉਦੋਂ ਹੁੰਦੀ ਹੈ ਜਦੋਂ ਸਾਡੇ ਵਿੱਚ ਕੰਟੈਂਟਮੈਂਟ ਆ ਜਾਏ, ਜਦੋਂ ਸਾਡੀਆਂ ਇੱਛਾਵਾਂ ਦੇ ਉੱਤੇ ਕੰਟਰੋਲ ਹੋ ਜਾਏ। ਸੋ ਜਦੋਂ ਅਸੀਂ ਆਪਣੀਆਂ ਇੱਛਾਵਾਂ ਤੇ ਕੰਟਰੋਲ ਕਰ ਲੈਂਦੇ ਹਾਂ, ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਸਮਝਦੇ ਹਾਂ ਕਿ ਮੇਰੀ ਜ਼ਿੰਦਗੀ ਦਾ ਉਦੇਸ਼ ਇਹ ਹੈ ਕਿ ਬੇਸ਼ੱਕ ਅਸੀਂ ਜਿਹੜੇ ਪੈਦਾ ਹੋਏ ਹਾਂ ਮਾਂ ਬਾਪ ਦੀ ਦੇਣ ਕਰਕੇ ਹੋਏ ਹਾਂ, ਪਰ ਜਿਹੜੀ ਜਾਨ ਪਾਈ ਹੈ ਨਾ ਉਹ ਮਾਂ ਬਾਪ ਨੇ ਨਹੀਂ ਪਾਈ, ਉਹ ਕਿਸੇ ਹੋਰ ਤਾਕਤ ਨੇ ਪਾਈ ਹੈ। ਉਹਦਾ ਕੋਈ ਵੀ ਨਾਂ ਰੱਖ ਲਓ, ਉਸ ਨੂੰ ਵਾਹਿਗੁਰੂ ਕਹਿ ਲਓ, ਉਸ ਨੂੰ ਰਾਮ ਕਹਿ ਲਓ, ਉਸ ਨੂੰ ਰਹੀਮ ਕਹਿ ਲਓ, ਉਸ ਨੂੰ ਅੱਲਾਹ ਕਹਿ ਲਓ, ਉਹਨੂੰ ਖੁਦਾ ਕਹਿ ਲਓ, ਉਹਨੂੰ ਗੋਡ ਕਹਿ ਲਓ। ਗੱਲ ਹੈ ਵੀ ਇੱਕ ਪਾਵਰ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਸੇ ਨੇ ਮਾਂ ਦੇ ਪੇਟ ਦੇ ਵਿੱਚ ਲਾਈ ਪਾਈ ਸੀਗੀ, ਜਿਹਨੂੰ ਆਤਮਾ ਕਹਿੰਦੇ ਆ, ਤੇ ਉਹ ਆਤਮਾ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਅਸੀਂ ਭੱਜੇ ਫਿਰਦੇ ਹਾਂ। ਜਿਸ ਦਿਨ ਉਹ ਕੰਨ ਨਿਕਲ ਗਿਆ, ਆਹ ਜਿਹੜਾ 60-70 ਕਿਲੋ ਦਾ ਸਰੀਰ ਹੈ ਨਾ, 5-6-7 ਫੁੱਟ ਲੰਬਾ, ਜਿਹੜੇ ਆਕੜ ਆਕੜ ਕੇ ਤੁਰਦੇ ਆ, ਵਧੀਆ ਵਧੀਆ ਕੱਪੜੇ ਪਾਉਣੇ ਆ, ਵਧੀਆ ਪੱਗ ਬੰਨਦੇ ਆ, ਵਧੀਆ ਵਾਲ ਪਾਉਣੇ ਆ, ਇਹ ਮਿੱਟੀ ਦੇ ਸਪੁਰਦ ਹੋ ਜਾਣਾ। ਜਿਹੜੀ ਜਨਾਨੀ, ਜਿਹੜੀ ਮਾਂ, ਜਿਹੜੇ ਬੱਚੇ ਕਹਿੰਦੇ ਨੇ ਡੈਡੀ ਜੀ ਸਤਿ ਸ੍ਰੀ ਅਕਾਲ, ਨਮਸਤੇ ਨਮਸਤੇ, ਜਿੱਦਣ ਉਹ ਚੀਜ਼ ਜੀ ਨਿਕਲ ਗਈ ਨਾ, ਉਹਦੀ ਕਹਿੰਦੇ ਨੇ ਇਹਨੂੰ ਘਰੇ ਨਾ ਲਿਆਓ, ਬਾਹਰ ਹੀ ਲੈ ਜਾਓ ਫਿਊਨਲ ਹੋਮ 'ਚ। ਮੈਂ ਦੇਖਿਆ ਫਿਊਨਲ ਹੋਮ ਬਾਲ ਸਾਹਿਬ ਦੇ ਹੋਰਾਂ ਦੇ ਵੀ, ਉੱਤੇ ਸਾਡੀ ਵਾਲਾ ਸਰੀਰ ਜਿਹਦੇ 'ਤੇ ਪਾਊਡਰ ਕਰੀਮਾਂ ਜਿਹੀਆਂ ਲਾਉਂਦੇ ਫਿਰਦੇ ਹਾਂ, ਤੇਲ ਪਕਾਸੇ ਲਾਉਂਦੇ ਫਿਰਦੇ ਹਾਂ, ਵਧੀਆ ਪੋਸ਼ਮੀਆਂ ਪੱਗ ਬੰਨਦੇ ਹਾਂ, ਉੱਥੇ ਨੰਗੇ ਪਏ ਹੁੰਦੇ ਹਾਂ ਅਸੀਂ, ਸਾਡੀ ਇੰਨੀ ਕੁ ਕੀਮਤ ਹੈ। ਕਿਉਂ? ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਗਈ, ਆਤਮਾ, ਆਤਮ ਅੰਸ਼ ਰਾਮ ਦੀ, ਆਤਮਾ ਪਰਮਾਤਮਾ ਦੀ ਅੰਸ਼ ਹੈ, ਉਸ ਅਲਟੀਮੇਟ ਪਾਵਰ ਦੀ, ਉਸ ਅਲਟੀਮੇਟ ਸ਼ਕਤੀ ਦੀ ਉਹ ਇੱਕ ਛੋਟਾ ਜਿਹਾ ਅੰਸ਼ ਹੈ। ਜਿਵੇਂ ਸਮੁੰਦਰ ਦੇ ਕਿਨਾਰੇ ਆਪਾਂ ਕਈ ਵਾਰੀ ਗਏ ਹੋਵਾਂਗੇ, ਬਹੁਤ ਸਾਰੇ ਬੰਦੇ ਗਏ ਨੇ, ਮੈਂ ਬਹੁਤ ਵਾਰ ਗਿਆ, ਉੱਥੇ ਜਦੋਂ ਛੱਲਾਂ ਵੱਜਦੀਆਂ ਨੇ, ਸਮੁੰਦਰ ਦੀ ਛੱਲ ਆਉਂਦੀ ਹੈ, ਬਾਹਰ ਆ ਜਾਂਦੀ ਹੈ, ਉਸ ਵੇਲੇ ਜਿਹੜੀ ਛੱਲ ਹੁੰਦੀ ਹੈ ਉਹ ਸਮੁੰਦਰ ਤੋਂ ਅਲੱਗ ਹੋ ਜਾਂਦੀ ਹੈ, ਪਰ ਜਦੋਂ ਹੀ ਛੱਲ ਵਾਪਸ ਚਲੀ ਜਾਂਦੀ ਹੈ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਹੈ, ਜਿੰਨਾ ਚਿਰ ਉਹ ਆਤਮਾ ਸਾਡੇ ਸਰੀਰ 'ਚ, ਅਸੀਂ ਪਰਮਾਤਮਾ ਤੋਂ ਵੱਖ ਨਜ਼ਰ ਆਉਂਦੇ ਹਾਂ, ਪਰ ਜਦੋਂ ਆਤਮਾ ਨਿਕਲ ਕੇ ਵਾਪਸ ਪਰਮਾਤਮਾ ਦੇ ਵਿੱਚ ਉਹ ਸ਼ਕਤੀ ਦੇ ਵਿੱਚ ਮਿਲ ਜੇ, ਉਹਦਾ ਰੂਪ ਹੋ ਜਾਂਦੀ ਹੈ। ਕਿਸੇ ਨੇ ਇੱਕ ਬੱਚੇ ਨੂੰ ਪੁੱਛਿਆ, ਉਹ ਦੀਵਾ ਹੱਥ 'ਚ ਜਗਾਇਆ ਵਾ ਸੀਗਾ, ਜੋਤ ਕਹਿ ਲਓ, ਦੀਵਾ ਕਹਿ ਲਓ, ਕੈਂਡਲ ਕਹਿ ਲਓ, ਉਹਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ, ਕਹਿੰਦਾ ਬੇਟਾ ਗੱਲ ਸੁਣ, ਆਹ ਜਿਹੜੀ ਕੈਂਡਲ ਜਗਦੀ ਹੈ ਜਾਂ ਦੀਵਾ ਜਗਦਾ, ਕਿਵੇਂ ਜਗਿਆ? ਉਹ ਸੋਚਦਾ ਸੀ, ਕਹੂਗਾ ਜੀ, ਮੈਂ ਅੰਕਲ ਜੀ, ਮੈਂ ਤੈਨੂੰ ਦੀਵਾ ਸਲਾਈ ਨਾਲ ਜਗਾਤੀ, ਜਾਂ ਮੈਂ ਉਹ ਕੀ ਹੁੰਦਾ ਸਿਗਰਟ ਪੀਣ ਜਾਣਾ ਕੋਲ ਜਿਹੜਾ ਬਟਨ ਜਾਂ ਦੱਬ ਕੇ ਕਰਦੇ ਨੇ, ਲਾਈਟਰ ਦੇ ਨਾਲ ਜਲਾਈਏ। ਬੱਚਾ ਸਿਆਣਾ ਸੀਗਾ, ਬੱਚਾ ਕਹਿੰਦਾ ਅੰਕਲ ਜੀ ਕੀ ਪੁੱਛਿਆ? ਉਹ ਕਹਿੰਦੇ ਬੇਟਾ ਮੈਂ ਪੁੱਛਿਆ ਵੀ ਜਿਹੜੀ ਜੋਤ ਹੈ ਜਾਂ ਲਾਈਟ ਹੈ ਕਿੱਥੋਂ ਆਈ ਹੈ? ਉਹਨੇ ਮਾਰਤੀ ਫੂਕ, ਜੋਤ ਬੁੱਝ ਗਈ, ਉਹ ਕਹਿੰਦਾ ਅੰਕਲ ਜੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਵੀ ਕਿੱਥੋਂ ਆਈ ਹੈ, ਪਹਿਲਾਂ ਐਂ ਦੱਸੋ ਗਈ ਕਿੱਥੇ ਹੈ। ਸੋ ਇੱਕ ਛੋਟੀ ਜਿਹੀ ਇਗਜ਼ਾਮਪਲ ਚ ਬਹੁਤ ਵੱਡੀ ਰਾਜ ਹੈ ਕਿ ਇਹ ਆਤਮਾ ਜਿੱਥੋਂ ਆਈ ਆ ਉੱਥੇ ਹੀ ਵਾਪਸ ਚਲੀ ਜਾਂਦੀ ਹੈ। ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਹੈ ਅਸੀਂ ਉਨਾ ਚਿਰ ਟੱਪੂ ਟੱਪੂ ਕਰਦੇ ਹਾਂ, ਪੈਸੇ ਦੇ ਮਗਰ ਭੱਜੇ ਫਿਰਦੇ ਹਾਂ, ਪੁੱਤਰਾਂ ਧੀਆਂ ਦੇ ਮਗਰ ਭੱਜੇ ਫਿਰਦੇ ਹਾਂ। ਤੁਸੀਂ ਸੋਚ ਕੇ ਦੇਖੋ ਜਿਹੜੀਆਂ ਜਾਇਦਾਦਾਂ ਦੇ ਮਗਰ ਭੱਜੇ ਫਿਰਦੇ ਹਾਂ, ਲੜਾਈ ਝਗੜੇ ਕਰਦੇ ਹਾਂ, ਪਾਕਿਸਤਾਨ ਦੇ ਇੰਡੀਆ ਦੇ ਲੜਾਈ ਹੋਏ ਨੇ ਕਸ਼ਮੀਰ ਦੇ ਪਿੱਛੇ, ਕਸ਼ਮੀਰ ਤਾਂ ਪਹਿਲਾਂ ਵੀ ਉੱਥੇ ਸੀ ਹੁਣ ਵੀ ਉੱਥੇ ਰਹੂ, ਮੋਦੀ ਵੀ ਇੱਥੇ ਰਹਿ ਗਿਆ, ਮੋਦੀ ਨੇ ਵੀ ਚਲੇ ਜਾਣਾ, ਇਮਰਾਨ ਨੇ ਵੀ ਚਲੇ ਜਾਣਾ, ਕਸ਼ਮੀਰ ਉੱਥੇ ਹੀ ਰਹਿਣਾ। ਪਰ ਅਸੀਂ ਉਸ ਜਿਹੜੀ ਨਾ ਸਾਡਾ ਨਾ ਇੰਡੀਆ ਦਾ ਨਾ ਪਾਕਿਸਤਾਨ ਦਾ ਹੈ, ਤਾਂ ਉਸ ਅੱਲਾ ਦਾ ਵਾਹਿਗੁਰੂ ਦਾ ਅਸੀਂ ਉਹਦੇ ਪਿੱਛੇ ਲੜੀ ਜਾਂਦੀ, ਆਪਣਾ ਢੋਠਾ ਪਾਇਆ। ਅਸੀਂ ਮਕਾਨ ਚ ਕਹਿੰਦਾ ਮੇਰਾ ਮਕਾਨ ਹੈ, ਉਹਨੂੰ ਪੁੱਛੋ ਭਾਈ ਸਾਹਿਬ ਮਕਾਨ ਚ ਤੇਰਾ ਕੀ ਹੈ, ਇੱਟਾਂ ਤੇਰੀਆਂ ਨੇ ਕਿ ਪੱਥਰ ਤੇਰਾ ਕਿ ਜ਼ਮੀਨ ਤੇਰੀ ਹੈ, ਐਵੇਂ ਢੋਠਾ ਪਾਇਆ ਵੈ। ਸੋ ਸਾਨੂੰ ਟੈਂਪਰਰੀ, ਜਿਸ ਤਰ੍ਹਾਂ ਅਸੀਂ ਹੋਟਲ ਚ ਜਾਂਦੇ ਹਾਂ 2-4-5 ਦਿਨਾਂ ਦੇ ਲਈ, ਅਸੀਂ ਗਲਤ ਫਹਿਮੀ ਚ ਹੁੰਦੇ ਹਾਂ ਕਿ ਹੋਟਲ ਮੇਰਾ ਕਮਰਾ, ਉਹ 4 ਦਿਨਾਂ ਨੂੰ ਖਾਲੀ ਕਰਨਾ ਪੈਣਾ। ਇਸੇ ਤਰ੍ਹਾਂ ਜਿੰਨੇ ਕੁ ਸਾਡੇ ਸਵਾਸ ਨੇ ਨਾ, ਉਹਨਾਂ ਦਾ ਤੁਸੀਂ ਲੁਤਫ ਲਓ, ਫਾਇਦਾ ਲਓ, ਉਹਨੂੰ ਸਮਝੋ, ਸਮਝ ਕੇ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰੋ। ਕੀ ਲਾਹਾ ਲੈਣਾ? ਲਾਹਾ ਇਹ ਲੈਣਾ ਕਿ ਸਾਡੀ ਜ਼ਿੰਦਗੀ ਜਿਉਣ ਦਾ ਅਸਲੀ ਪਰਪਜ ਇਹ ਹੈ ਕਿ ਸਾਨੂੰ ਪਰਮਾਨੈਂਟ ਖੁਸ਼ੀ ਹੋਵੇ। ਪਰਮਾਨੈਂਟ ਖੁਸ਼ੀ ਉਦੋਂ ਹੀ ਹੋਊਗੀ ਜਦੋਂ ਸਾਡੀ ਆਤਮਾ ਖੁਸ਼ ਹੋਊਗੀ। ਆਤਮਾ ਕਦੋਂ ਖੁਸ਼ ਹੋਊਗੀ? ਆਤਮਾ ਉਦੋਂ ਖੁਸ਼ ਹੋਊਗੀ ਜਦੋਂ ਇਹਨੂੰ ਇਹਦੀ ਚੀਜ਼ ਮਿਲ ਜੂਗੀ। ਉਹ ਚੀਜ਼ ਕੀ ਹੈ? ਉਹ ਪਰਮਾਤਮਾ। ਜਿੰਨਾ ਚਿਰ ਤੱਕ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਨਾ ਹੁੰਦਾ, ਉਨਾ ਚਿਰ ਤੱਕ ਸਾਨੂੰ ਕਦੇ ਵੀ ਖੁਸ਼ੀ ਨਹੀਂ ਮਿਲ ਸਕਦੀ। ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ, ਜਿੰਨੇ ਮਰਜ਼ੀ ਜੰਗਲਾਂ ਪਹਾੜਾਂ 'ਚ ਚਲੇ ਜਾਓ, ਵਰਤ ਰੱਖ ਲਓ, ਪੂਜਾ ਪਾਠ ਕਰ ਲਓ, ਕੀਰਤਨ ਕਰ ਲਓ, ਪਾਣੀਆਂ 'ਚ ਨਾ ਆਇਓ, ਪਹਾੜਾਂ 'ਤੇ ਚੜ੍ਹ ਜਾਓ, ਥੋੜੇ ਜਿਹੇ ਟਾਈਮ ਲਈ ਉਹੀ ਪਲੇਜ਼ਰ ਮਿਲ ਜੂਗੀ, ਪਰ ਹੈਪੀਨੈਸ ਨਹੀਂ ਮਿਲਦੀ। ਹੈਪੀਨੈਸ ਉਦੋਂ ਹੀ ਮਿਲੂਗੀ ਜਿੱਥੇ ਹੈਪੀ ਹੈਗੀ, ਜਿੱਥੇ ਹੈਪੀਨੈਸ ਹੈਗੀ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲਿਆ ਸਾਥ ਕਾ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਕਬੀਰ ਸਾਹਿਬ ਕਹਿੰਦੇ ਚੀਜ਼ ਤਾਂ ਕਿਤੇ ਪਈ ਹੈ, ਲੱਭਦੇ ਤੁਸੀਂ ਕਿਤੇ ਹੋ, ਕਦੇ ਲੱਭ ਲਓਗੇ? ਜਿੰਨਾ ਚਿਰ ਤੱਕ ਤੁਸੀਂ ਉੱਥੇ ਨਹੀਂ ਜਾਂਦੇ ਜਿੱਥੇ ਚੀਜ਼ ਪਈ ਹੈ, ਤੁਸੀਂ ਚੀਜ਼ ਨੂੰ ਕਿਵੇਂ ਲੱਭ ਲਓਗੇ? ਤੇ ਉੱਥੇ ਪਹੁੰਚਣ ਦੇ ਲਈ ਤੁਹਾਨੂੰ ਕਿਸੇ ਭੇਤੀ ਦੀ ਲੋੜ ਹੈ, ਐਕਸਪਰਟ ਦੀ ਲੋੜ ਹੈ, ਟੀਚਰ ਦੀ ਲੋੜ ਹੈ, ਗੁਰੂ ਦੀ ਲੋੜ ਹੈ, ਜਿਹਨੂੰ ਪਤਾ ਹੋਵੇ ਵੀ ਉੱਥੇ ਪਹੁੰਚਣਾ ਕਿਵੇਂ ਹੈ। ਜਦੋਂ ਅਸੀਂ ਉਹਦੀ ਸਹਾਇਤਾ ਲੈ ਲਾਂਗੇ, ਉਹ ਸਾਨੂੰ ਦੱਸ ਦੂਗਾ ਵੀ ਆਹ ਪਈ ਹੈ ਤੇਰੀ ਚੀਜ਼, ਤੇ ਉਹ ਮਿਹਨਤ ਕਰਾਂਗੇ, ਉੱਥੇ ਪਹੁੰਚਾਂਗੇ, ਸਾਨੂੰ ਚੀਜ਼ ਮਿਲ ਜੂਗੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪਰਮਾਤਮਾ ਜਿਹੜੀ ਤਾਕਤ ਹੈ ਨਾ, ਉਹ ਕਣ ਕਣ ਦੇ ਵਿੱਚ ਵਿਰਾਜਮਾਨ ਹੈ। ਉਹ ਪੌਦਿਆਂ ਵਿੱਚ ਵੀ ਹੈ, ਉਹ ਪਸ਼ੂਆਂ ਵਿੱਚ ਵੀ ਹੈ, ਉਹ ਜਾਨਵਰਾਂ ਵਿੱਚ ਵੀ ਹੈ, ਉਹ ਧਰਤੀ ਦੇ ਵਿੱਚ ਵੀ ਹੈ, ਉਹ ਸਾਡੇ ਵਿੱਚ ਵੀ ਹੈ। ਇੱਕ ਪਾਸੇ ਇਹ ਕਨਫਿਊਜ਼ਨ ਹੈ ਬਾਹਰੇ ਬੰਦਿਆਂ ਨੂੰ, ਜਿਹੜੇ ਮਰਜ਼ੀ ਉਹ ਸਤਸੰਗ ਸੁਣਦੇ ਹੋਣ, ਜਿੱਥੇ ਮਰਜ਼ੀ ਧਰਮ 'ਚ ਜਾਂਦੇ ਹੋਣ, ਉਹਨਾਂ ਨੂੰ ਵੀ ਇਹ ਗੱਲ ਕਲੈਰਿਟੀ ਨਹੀਂ। ਕਲੈਰਿਟੀ ਇਸੇ ਕਰਕੇ ਨਹੀਂ ਕਿਉਂਕਿ ਅਸੀਂ ਅੰਦਰ ਤਾਂ ਬੜੇ ਹੀ ਨਹੀਂ, ਆਪ ਤਾਂ ਤਜਰਬਾ ਕੀਤਾ ਹੀ ਨਹੀਂ। ਚਾਹੇ ਉਹ ਸੰਤ ਮਹਾਤਮਾ ਨੇ, ਸੰਤ ਮਹਾਤਮਾ ਦੇਖੋ ਨਾ, ਇੱਟ ਚੱਕੇ ਤੋਂ ਸੰਤ ਮਹਾਤਮਾ ਨਿਕਲਦਾ ਅੱਜ, ਉਹ ਹਾਥਰਸ 'ਚ ਪਿਛਲੇ ਹਫ਼ਤੇ ਨੇ, 2 ਹਫ਼ਤੇ ਹੋ ਗਏ ਜਾਂ ਪਿਛਲੇ ਹਫ਼ਤੇ ਹੋ ਗਏ, ਹਾਥਰਸ ਯੂਪੀ ਦੇ ਵਿੱਚ ਇੱਕ ਸ਼ਹਿਰ ਆ, ਉੱਥੇ ਸੰਤ ਮਹਾਤਮਾ ਆਏ, ਲੱਖਾਂ ਬੰਦੇ ਉਹਦੇ ਦਰਸ਼ਨ ਕਰਨ ਕੇ ਚਲੇ ਗਏ, ਪਤਾ ਨਹੀਂ ਕੀਤਾ ਆਰਦੂਗਾ, ਸਾਡਾ ਬਲਾਈਂਡ ਫੇਥ ਹੈ, ਭੇਡ ਚਾਲ ਹੈ। ਇੱਥੇ ਵੀ ਆਏ ਹੋਏ ਨੇ, ਇੱਥੇ ਵੀ ਭੇਡ ਚਾਲ ਹੈ, ਪਤਾ ਨਹੀਂ ਭੱਜੇ ਫਿਰਦੇ, ਦਰਸ਼ਨ ਕਰਾਂਗੇ। ਦਰਸ਼ਨ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ 40 ਸਾਲ ਹੋ ਗਏ ਦਰਸ਼ਨ ਕਰਦਾ, ਤੁਹਾਡਾ ਕੋਈ ਫਾਇਦਾ ਹੋਇਆ? ਤੁਸੀਂ ਹੇਰਾਫੇਰੀ ਛੱਡਤੀ, ਨਿੰਦਿਆ ਚੁਗਲੀ ਛੱਡਤੀ, ਪੈਸਿਆਂ ਦੇ ਮਗਰ ਭੱਜਣਾ ਛੱਡਤਾ, ਸ਼ਰਾਬਾਂ ਕੁਆਬਾਂ ਛੱਡਤੀਆਂ, ਚੋਰੀਆਂ ਠੱਗੀਆਂ ਛੱਡਤੀਆਂ, ਫਿਰ ਇਹੋ ਜਿਹੇ ਦਰਸ਼ਨਾਂ ਦਾ ਕੀ ਫਾਇਦਾ? ਨਾ ਗੁਰੂ ਨੂੰ ਕੋਲੇ ਪੱਲੇ ਕੱਖ ਹੁੰਦਾ, ਨਾ ਚੇਲਿਆਂ ਦੇ ਪੱਲੇ ਕੱਖ ਹੁੰਦਾ। ਇਹ ਪੁਰਾਣਾ ਸਮਾਂ ਸੀ ਜਦੋਂ ਸਾਫ ਜਿਹੜੇ ਸੰਤ ਮਹਾਂਪੁਰਸ਼ ਸੀ, ਉਹ ਸਾਫ਼ ਸੁਥਰੇ ਹੁੰਦੇ ਸੀ, ਸਿੰਪਲ ਲਿਵਿੰਗ ਹੁੰਦੀ ਸੀ। ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਕਾਰਾਂ ਰੱਖੀਆਂ, ਵੱਡੇ ਵੱਡੇ ਉੱਚੇ ਲੋਕਾਂ ਨਾਲ ਉਹਨਾਂ ਦੀ ਯਾਰੀ ਦੋਸਤੀ ਹੈ। ਜੇ ਕੋਈ MP ਹੋਵੇ, ਪ੍ਰਧਾਨ ਮੰਤਰੀ, ਉਹ ਫੱਟ ਮਿਲਦੇ ਨੇ। ਆਹ ਮੇਰੇ ਵਰਗੇ ਗਰੀਬ ਨਖੱਟੂ ਨੂੰ ਕੌਣ ਮਿਲਦਾ? ਬਾਹਰ ਭਜਾਈ ਰੱਖਦੇ, ਬੈਠੇ ਰਹੋ ਧੁੱਪ 'ਚ 6-6 ਘੰਟੇ। ਸੋ ਕਹਿਣ ਦਾ ਮੇਰਾ ਮਤਲਬ, ਜੇ ਕੋਈ ਪੂਰਨ ਸੰਤ ਸਤਿਗੁਰੂ ਮਿਲ ਜੇ, ਸ਼ਰਤ ਆ ਪੂਰਨ ਹੋਣਾ ਚਾਹੀਦਾ, ਜਿਹੜਾ ਲੋਕਾਂ ਨੂੰ ਟੀਚਿੰਗ ਦਿੰਦਾ ਉਹ ਖੁਦ ਵੀ ਆਪਣੇ ਤੇ ਇੰਪਲੀਮੈਂਟ ਕਰਦਾ ਹੋਵੇ, ਫਿਰ ਅਸੀਂ ਉਹਦੇ ਰਸਤੇ ਚੱਲ ਕੇ ਜਦੋਂ ਖੁਦ ਅਸੀਂ ਆਪ ਮਿਹਨਤ ਕਰਦੇ ਹਾਂ, ਫਿਰ ਸਾਨੂੰ ਸੱਚਾ ਸੁੱਖ ਮਿਲ ਜਾਂਦਾ। ਗੁਰੂ ਦੀ ਕਹਿੰਦੇ ਨੇ, ਆਪਣ ਲੀਏ ਜੇ ਮਿਲੇ, ਵਿਛੜ ਕਿਉਂ ਰੋਵਣ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ। ਕਿ ਵਾਈ ਇਟਸ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਐਫਰਟਸ, ਆਪਣੀ ਕੋਸ਼ਿਸ਼ ਨਾਲ ਨਹੀਂ। ਆਪਣੀ ਕੋਸ਼ਿਸ਼ ਨਾਲ ਤਾਂ ਬੱਚਾ ABC ਨਹੀਂ ਸਿੱਖ ਸਕਦਾ। ਆਪਣੀ ਕੋਸ਼ਿਸ਼ ਨਾਲ ਤਾਂ ਜਦੋਂ ਅਸੀਂ ਕੈਨੇਡਾ ਚ ਅਸੀਂ ਕਾਰ ਚਲਾਉਣੀ ਸਿੱਖੀ, ਉੱਥੇ ਵੀ ਇੰਸਟ੍ਰਕਟਰ ਸਾਡੇ ਨਾਲ ਬੈਠਾ ਸੀਗਾ ਬ੍ਰੇਕਾਂ ਉਹਦੇ ਕੋਲਜ ਦੀਆਂ, ਸਾਨੂੰ ਦੱਸਿਆ ਵੀ ਬਲਾਈਂਡ ਸਪੋਟ ਕਿਵੇਂ ਆ, ਕਿੱਥੇ ਅੱਖ ਨਿਗਾਹ ਰੱਖਣੀ ਆ, ਕਿਵੇਂ ਸਪੀਡ ਦੱਬਣੀ ਆ, ਕਿਵੇਂ ਬ੍ਰੇਕ ਲਾਉਣੇ ਨੇ, ਫਿਰ ਅਸੀਂ ਐਕਸਪਰਟ ਹੋ ਗਏ। ਜਦੋਂ ਐਕਸਪਰਟ ਹੋ ਗਏ ਹੋਏ ਤਾਂ ਉਹਦੀ ਸਹਾਇਤਾ ਦੇ ਨਾਲ ਨਾਲ ਮਿਹਨਤ ਅਸੀਂ ਕੀਤੀ, ਉਹਦੀ ਗਾਈਡੈਂਸ ਤੇ ਚੱਲੇ, ਉਹਦੇ ਇਸ਼ਾਰੇ ਤੇ ਚੱਲੇ, ਤੇ ਅਸੀਂ ਐਕਸਪਰਟ ਹੋ ਗਏ। ਸੋ ਇਸੇ ਤਰ੍ਹਾਂ ਹੀ ਜਿਹੜੀ ਰੂਹਾਨੀ ਮਾਰਗ ਆ ਜਿਹੜਾ ਕਿ ਪਰਮਾਤਮਾ ਨੂੰ ਅੰਦਰੋਂ ਲੱਭਣਾ ਹੈ, ਇਹਦੇ ਲਈ ਵੀ ਕੋਈ ਅਜਿਹਾ ਭੇਤੀ ਹੋਣਾ ਚਾਹੀਦਾ, ਐਕਸਪਰਟ ਹੋਣਾ ਚਾਹੀਦਾ ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਕਿਤਾਬਾਂ ਚੋਂ ਪੜ੍ਹ ਪੁੜ ਕੇ ਨਹੀਂ ਹੈ। ਕਿਤਾਬਾਂ ਚੋਂ ਪੜ੍ਹ ਕੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀ ਜਾਂਦਾ, ਕੋਈ ਬਾਈਬਲ ਨੂੰ ਪੜ੍ਹੀ ਜਾਂਦਾ, ਕੋਈ ਗੀਤਾ ਨੂੰ ਪੜ੍ਹੀ ਜਾਂਦਾ, ਉਹੀ ਗੱਲ ਹੋ ਗਈ ਨਾ, ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ। ਉਹ ਵੇਦਾਂ ਸ਼ਾਸਤਰਾਂ ਚੋਂ ਗੁਰੂ ਗ੍ਰੰਥ ਸਾਹਿਬ ਚੋਂ ਤੁਕ ਹਟ ਕਰਦੇ, ਗੁਰੂ ਸਾਹਿਬ ਨੇ ਆ ਕਿਹਾ, ਉਹ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਕੀ ਲੱਭਿਆ, ਤੁਸੀਂ ਆਪਣੀ ਦੱਸੋ ਆਪਣੀ ਜ਼ਿੰਦਗੀ ਦਾ। ਅਸੀਂ ਉਹਨਾਂ ਦੇ ਜੇ ਕੋਈ ਗੁਰੂ ਸਾਹਿਬ ਦੀ ਤੁਕ ਪੜ੍ਹਦੇ ਹਾਂ, ਪੜ੍ਹ ਕੇ ਉਹਦੇ ਅਮਲ ਕਰੀਏ, ਕਰਕੇ ਫਿਰ ਦੇਖੀਏ ਵੀ ਹਾਂ ਇਹ ਸੱਚੀ ਗੱਲ ਹੈ ਕਿ ਨਹੀਂ। ਦੇਖੋ ਗਿਆਨ ਜਿਹੜਾ ਹੁੰਦਾ ਨਾ, ਉਹ ਤਿੰਨ ਪ੍ਰਕਾਰ ਦਾ, ਇੱਕ ਸੁਣਨਾ, ਇੱਕ ਮੰਨਣਾ ਤੇ ਇੱਕ ਜਾਣਨਾ, ਤਿੰਨਾਂ 'ਚ ਫਰਕ ਕੀ ਹੈ? ਫਾਰ ਐਗਜ਼ਾਮਪਲ, ਸਾਨੂੰ ਸਾਡੇ ਮਾਂ ਬਾਪ ਨੇ ਕਿਹਾ ਵੀ ਭਾਈ ਸਾਹਿਬ ਵੀ ਜਿਹੜਾ ਪਰਮਾਤਮਾ ਹੈ ਨਾ, ਉਹ ਕਣ ਕਣ ਦੇ ਵਿੱਚ ਵਿਰਾਜਮਾਨ ਹੈ, ਹਰ ਚੀਜ਼ ਦੇ ਵਿੱਚ ਪਰਮਾਤਮਾ ਦੀ ਅੰਸ਼ ਹੈ। ਅਸੀਂ ਸੁਣਿਆ, ਫਿਰ ਅਸੀਂ ਕੋਈ ਮੰਦਰ ਚ ਗਏ, ਕੋਈ ਗੁਰਦੁਆਰੇ ਚ ਗਏ, ਕੋਈ ਮਸਜਿਦ ਗਏ, ਕੋਈ ਸਾਧੂ ਸੰਤ ਦੀ ਕੰਪਨੀ ਕੀਤੀ, ਉਹਨੇ ਵੀ ਸਾਨੂੰ ਇਹੀ ਗੱਲ ਕੀਤੀ। ਜਦੋਂ ਇੰਨੇ ਬੰਦੇ ਕਹਿੰਦੇ ਨੇ, ਸੁਣਨ ਤੋਂ ਬਾਅਦ ਅਸੀਂ ਮੰਨਣ ਲੱਗ ਜਾਂ ਵੀ ਹਾਂ ਗੱਲ ਤਾਂ ਸੱਚੀ, ਇੰਨੇ ਬੰਦੇ ਕਹਿੰਦੇ ਨੇ, ਉਸ ਤੋਂ ਬਾਅਦ ਇੱਥੇ ਕੰਮ ਫੁੱਲ ਸਟਾਪ ਲਾ ਲੈਣੇ ਆ। ਜਦੋਂ ਅਸੀਂ ਮੰਨ ਗਏ, ਜਿੰਨ ਫਿਰ ਉਹ ਮੰਨੀ ਹੋਈ ਗੱਲ ਨੂੰ ਪ੍ਰਤਿਆਵਾ ਤਾਂ ਕਰੋ, ਆਪ ਪ੍ਰੈਕਟੀਕਲ ਤਾਂ ਕਰੋ। ਜਦੋਂ ਤੁਸੀਂ ਪ੍ਰੈਕਟੀਕਲ ਕਰਕੇ ਉਸ ਤਾਕਤ ਨੂੰ ਕੰਨ ਕੰਨ ਦੇ ਵਿੱਚ ਦੇਖ ਲੈਣੇ ਹੋ, ਫਿਰ ਤੁਸੀਂ ਜਾਣਦੇ ਹੋ। ਕੋਈ ਬੰਦਾ ਕਹਿੰਦਾ ਵੀ ਭਾਈ ਸਾਹਿਬ ਚਾਹ ਦੇ ਵਿੱਚ ਖੰਡ ਨਾ ਪਾਇਆ ਕਰੋ, ਇਹਦੇ ਨਾਲ ਸ਼ੂਗਰ ਹੋ ਜੂਗੀ। ਮੰਨ ਲਿਆ, ਸੁਣਿਆ ਵੀ ਖੰਡ ਨਾ ਪਾਓ, ਖੰਡ ਨਾਲ ਸ਼ੂਗਰ ਹੁੰਦੀ ਹੈ। ਫਿਰ ਡਾਕਟਰ ਕੋਲੇ ਗਏ, ਰਿਸ਼ਤੇਦਾਰਾਂ ਕੋਲੇ, ਕਿਸੇ ਹੋਰ ਸ਼ੂਗਰ ਵਾਲੇ ਕੋਲੇ, ਕਹਿੰਦੇ ਹਾਂ ਯਾਰ ਖੰਡ ਤਾਂ ਜਿਹੜੀ ਵਾਈਟ ਸ਼ੂਗਰ ਹੈ ਨਾ, ਇਹ ਤਾਂ ਪੁਆ ਜਾਣਾ। ਇਹ ਅਸੀਂ ਮੰਨ ਲਿਆ, ਪਹਿਲਾਂ ਸੁਣਿਆ ਫਿਰ ਮੰਨ ਲਿਆ। ਫਿਰ ਜਦੋਂ ਅਸੀਂ ਸ਼ੂਗਰ ਬੰਦ ਕਰ ਦਿਆਂਗੇ, ਖੰਡ ਚ ਪਾਉਣੀ ਬੰਦ ਕਰ ਦਾਂਗੇ, ਲੱਡੂ ਜਲੇਬੀਆਂ ਖਾਣੀਆਂ ਬੰਦ ਕਰ ਦਿਆਂਗੇ, ਤੇ ਫਿਰ ਦੇਖਦੇ ਹਾਂ ਭਾਰ ਵੀ ਘੱਟ ਗਿਆ, ਸਾਡੀ ਸ਼ੂਗਰ ਵੀ ਕੰਟਰੋਲ ਚ ਹੁੰਦੀ ਹੈ, ਫਿਰ ਅਸੀਂ ਜਾਣ ਲਏ। ਸੋ ਇਸੇ ਤਰ੍ਹਾਂ ਹੀ ਰੂਹਾਨੀਅਤ ਦੇ ਵਿੱਚ ਜਿੰਨਾ ਚਿਰ ਤੱਕ ਤੁਸੀਂ ਆਪ ਪ੍ਰੈਕਟੀਕਲ ਨਹੀਂ ਕਰਦੇ, ਜਿਹੜੇ ਮਰਜ਼ੀ ਗੁਰੂ ਤੋਂ ਨਾਮਦਾਨ ਲੈ ਲਓ, ਅੰਮ੍ਰਿਤ ਛਕ ਲਓ, ਮੈਂ ਇਸ ਨੂੰ ਆਪਣਾ ਜਾਤੀ ਤਜਰਬਾ ਦੱਸਦਾ, ਜਿੰਨਾ ਚਿਰ ਤੱਕ ਉਹਨੂੰ ਅਮਲ ਨਹੀਂ ਕਰਦੇ, ਉਨਾ ਚਿਰ ਤੱਕ ਤੁਹਾਨੂੰ ਕੀ ਪਤਾ ਇਹ ਗੱਲ ਸੱਚੀ ਹੈ ਕਿ ਝੂਠੀ ਹੈ। ਤੁਸੀਂ ਆਪ ਮਿਹਨਤ ਕਰੋ, ਜਦੋਂ ਤੁਸੀਂ ਮਿਹਨਤ ਕਰ ਲੈਣੇ, ਤੁਸੀਂ ਕਹਿੰਦੇ ਵੀ ਹਾਂ ਇਹ ਜੋ ਕੁਛ ਗੁਰੂ ਨੇ ਕਿਹਾ ਸੀ ਉਹ ਮੈਨੂੰ ਹੁਣ ਮਿਲ ਗਿਆ, ਫਿਰ ਤੁਸੀਂ ਉਹਨੂੰ ਜਾਣਦੇ ਹੋ। ਅਦਰਵਾਈਜ਼ ਤਾਂ ਭੇਡ ਚਾਲ ਆ ਵੀ ਜਿੱਥੇ ਸੰਤ ਮਹਾਂਪੁਰਸ਼ ਆ ਗਏ, ਪਿਛਲੇ ਮਹੀਨੇ ਵੀ ਇੱਥੇ ਆਏ ਸੀਗੇ ਲੋਕ, ਉੱਥੇ ਢੇਰਾਂ ਦੇ ਢੇਰ ਪਹੁੰਚੇ ਸੀਗਾ, ਹੁਣ ਵੀ ਆਏ ਵੇ ਨੇ, ਉੱਥੇ ਹਜ਼ਾਰਾਂ ਦੀ ਤਾਦਾਦ ਚ ਭੁੱਖੇ ਪਿਆਸੇ ਦਿਨ ਰਾਤ ਧੰਦੇ ਨੇ, ਮਿਲਣਾ ਉਹਨਾਂ ਨੂੰ ਕੱਖ ਨਹੀਂ। ਉਹ ਗੁਰੂ ਜੀ ਆਉਂਦੇ ਨੇ, ਦੋ ਚਾਰ ਪੁੱਠੇ ਸਿੱਧੇ ਸਵਾਲਾਂ ਦੇ ਹਾਸੀ ਮਜ਼ਾਕ ਕਰਕੇ ਉਹ ਜਾਂਦੇ ਨੇ, ਉਹ ਜਾਂਦੇ ਨੇ, ਬੜਾ ਖੁਸ਼ ਹੁੰਦੇ ਨੇ, ਨੰਦ ਵੀ ਦਰਸ਼ਨ ਹੋ ਗਏ। ਦਰਸ਼ਨ ਦੇ ਵਿੱਚ ਫਾਇਦਾ ਕੀ ਹੋਇਆ? ਤੁਸੀਂ ਤਾਂ ਆਮ ਬੰਦੇ ਵਾਂਗੂ ਸੁਣਿਆ, ਮੰਨ ਲਿਆ, ਬਸ ਉੱਥੇ ਫੁੱਲ ਸਟਾਪ, ਮੰਨਣਾ ਹੀ ਮੰਨਣਾ, ਮੰਨਣਾ ਹੀ ਮੰਨਣਾ। ਉਹ ਜਾਣੋ ਵੀ ਤਾਂ ਸਹੀ, ਕੋਈ ਮਿਹਨਤ ਤਾਂ ਕਰੋ ਆਪਣੀ। ਸੋ ਇਸ ਕਰਕੇ ਸਾਨੂੰ ਪਰਫੈਕਟ ਮਾਸਟਰ ਦੀ ਲੋੜ ਹੁੰਦੀ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਸੂਰਜ ਚੰਨ ਜਿਹੜੀ ਲਾਈਟਾਂ ਜਾਗਦੀਆਂ, ਜਿੰਨਾ ਮਰਜ਼ੀ ਹੋਵੇ, ਜਿੰਨਾ ਚਿਰ ਤੱਕ ਗੁਰੂ ਤੁਹਾਨੂੰ ਗਿਆਨ ਨਹੀਂ ਦਿੰਦਾ, ਉਹ ਗੁਰੂ ਜਿਹੜਾ ਖੁਦ ਜਾਂਦਾ ਹੋਵੇ, ਉਨਾ ਚਿਰ ਤੱਕ ਤੁਹਾਡਾ ਹਨੇਰਾ ਅੰਦਰੋਂ ਦੂਰ ਨਹੀਂ ਹੁੰਦਾ। ਕਿੰਨੇ ਡਾਕਟਰਸ ਨੇ, ਸਰਜਨ ਨੇ, ਉਹਨਾਂ ਨੇ ਓਪਰੇਸ਼ਨ ਕੀਤੇ, ਸਰਜਰੀ ਕੀਤੀ ਹੈ, ਬ੍ਰੇਨ ਦੀ ਕੀਤੀ ਹੈ, ਹਾਰਟ ਦੀ ਕੀਤੀ ਹੈ, ਇਕੱਲਾ ਇਕੱਲਾ ਅੰਗ ਕੱਟ ਕੇ ਰੱਖਦਾ, ਉਹ ਕਹਿੰਦੇ ਸਾਨੂੰ ਤਾਂ ਕਿਤੇ ਕੋਈ ਲੱਭਿਆ ਨਹੀਂ ਪਰਮਾਤਮਾ, ਸਾਨੂੰ ਤਾਂ ਕਿਤੇ ਆਤਮਾ ਨਹੀਂ ਲੱਭੀ। ਕਿਉਂ? ਕਿਉਂਕਿ ਜਿਹੜੀ ਆਤਮਾ ਹੈ, ਇਟਸ ਏ ਸਪਿਰਚੁਅਲ ਸਬਸਟਾਂਸ, ਯੂ ਕੈਨ ਫੀਲ ਇਟ, ਯੂ ਕੈਨ ਟੱਚ ਇਟ। ਹੁਣ ਜੋ ਕੁਛ ਮੈਂ ਬੋਲ ਰਿਹਾ, ਆਵਾਜ਼ ਕਿੱਥੋਂ ਆ ਰਹੀ ਹੈ, ਮੈਂ ਫੀਲ ਹੀ ਕਰ ਸਕਦਾ, ਤੁਸੀਂ ਵੀ ਤਾਂ ਯਕੀਨ ਕਰਦੇ ਹੋ ਕਿ ਮੇਰੀ ਆਵਾਜ਼ ਸੁਣਦੇ ਹੋ ਤੁਸੀਂ, ਪਰ ਇਹਨੂੰ ਟੱਚ ਕਰਾਂ ਤਾਂ ਆਵਾਜ਼ ਤਾਂ ਨਹੀਂ ਫੜੀ ਜਾਂਦੀ। ਇਸੇ ਤਰ੍ਹਾਂ ਹੀ ਜਿਹੜੀ ਆਤਮਾ ਹੈ, ਇਟਸ ਏ ਸਪਿਰਚੁਅਲ ਸਬਸਟਾਂਸ, ਯੂ ਕਾਂਟ ਸੀ ਵਿਦ ਦੀਸ ਆਊਟਰ ਆਈਜ਼, ਯੂ ਕਾਂਟ ਸੀ ਦਾ ਸਾਊਂਡ ਵਿਦ ਦਿਸ ਆਊਟਰ ਈਅਰਸ। ਉਹਦੇ ਲਈ ਸਾਨੂੰ ਇਨਰ ਆਈਜ਼ ਦੀ ਲੋੜ ਹੈ, ਇਨਰ ਈਅਰ ਦੀ ਲੋੜ ਹੈ। ਦੇਖੋ, ਅੱਖਾਂ ਬੰਦ ਕਰਕੇ ਦੇਖੋ, ਦੋ ਮਿੰਟ ਕੰਨ ਬੰਦ ਕਰਕੇ ਦੇਖੋ, ਵੀ ਅਸੀਂ ਕਹਿੰਦੇ ਹਾਂ ਮੋਦੀ ਸਾਹਿਬ, ਟਰੰਪ ਦੇ ਉਹ ਗੋਲੀ ਮਾਰੀ, ਉੱਥੇ ਕੰਨ ਦੇ ਕੋਲ ਲੱਗੀ, ਸਾਡੇ ਫੱਟ ਜੇ ਟੀਵੀ ਦੇਖਿਆ, ਉਹਦੀ ਸਾਡੇ ਚਿੱਤਰ ਬਣ ਗਿਆ ਦਿਮਾਗ 'ਚ। ਅਸੀਂ ਅੱਖਾਂ ਬਾਹਰਲੀਆਂ ਅੱਖਾਂ ਨਾਲ ਤਾਂ ਨਹੀਂ ਇੱਥੋਂ ਟਰੰਪ ਨੂੰ ਬੈਠੇ ਦੇਖ ਸਕਦੇ, ਅੰਦਰਲੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਇਸੇ ਤਰ੍ਹਾਂ ਹੀ ਜਿਹੜੀ ਤਾਕਤ ਹੈ ਨਾ, ਉਹਨੂੰ ਤੁਸੀਂ ਅੰਦਰਲੀਆਂ ਅੱਖਾਂ ਦੇ ਨਾਲ ਦੇਖ ਸਕਦੇ ਹੋ, ਅੱਖਾਂ ਦੇ ਅੰਦਰਲੇ ਕੰਨਾਂ ਦੇ ਨਾਲ ਸੁਣ ਸਕਦੇ ਹੋ। ਬੁੱਲੇ ਸ਼ਾਹ ਨੇ ਕਿਹਾ ਨਹੀਂ ਸੀਗਾ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ। ਸ਼ੌ ਦਾ ਮਤਲਬ ਆ ਪਰਮਾਤਮਾ ਅੱਲਾ ਵਾਹਿਗੁਰੂ ਬੁੱਲਿਆ, ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ। ਪਰਮਾਤਮਾ ਤੋਂ ਬਿਨਾਂ ਹੋਰ ਹੈ ਵੀ ਕੋਈ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਉਹ ਜਾਣ ਜੁਦਾਈਆਂ ਸਹਿੰਦੀ ਹੈ। ਪਰ ਅਸੀਂ ਉਹ ਕਿਹੜੀ ਅੱਖ ਨਾਲ ਦੇਖੀਏ ਉਹ ਸ਼ੌ ਨੂੰ? ਇਹ ਬਾਹਰਲੀਆਂ ਅੱਖਾਂ ਨਾਲ ਨਹੀਂ ਦੇਖਿਆ। ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰਸ ਯੂ ਹੀਅਰ ਨਾਟ, ਓਨਲੀ ਦਾ ਇਨਰ ਆਈਜ਼ ਐਂਡ ਇਨਰ ਈਅਰਸ ਕੈਨ ਬੀ ਯੂਜ਼ਫੁਲ ਟੂ ਹੀਅਰ ਐਂਡ ਸੀ ਦੈਟ ਡਿਵਾਈਨ ਮੈਲੋਡੀ। ਇਸੇ ਕਰਕੇ ਪਲਟੂ ਸਾਹਿਬ ਨੇ ਕਿਹਾ ਸੀਗਾ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਛੇ ਰੁੱਤ ਬਾਰਾਂ ਮਾਸ ਰਹਿਤ ਦਿਨ ਜਰਤੇ ਦਿਨ ਰਾਤੀ। ਕਿ ਜਿਹੜਾ ਖੂਹ ਹੁੰਦਾ ਨਾ, ਬੈਲ ਹੁੰਦੀ ਹੈ, ਉਹਦਾ ਬੇਸ ਥੱਲੇ ਨੂੰ ਹੁੰਦਾ, ਉਪਰੋਂ ਖੁੱਲਾ ਹੁੰਦਾ, ਪਰ ਸਾਡਾ ਸਰੀਰ ਸਿਰ ਐਂ ਪੁੱਠਾ, ਇਹਦੇ ਵਿੱਚ ਇੱਕ ਦੀਵਾ ਜਾਗਦਾ। ਇਹ ਰਿਸ਼ੀ ਮੁਨੀ ਪੀਰ ਪੈਗੰਬਰਾਂ ਨੇ ਸਾਨੂੰ ਸਮਝਾਇਆ ਸੀਗਾ ਕਿ ਇਹ ਜਿਹੜੀ ਦੀਵਾ ਹੈ ਨਾ, ਇਹਨੂੰ ਬੱਤੀ ਦੇ ਤੇਲ ਦੀ ਲੋੜ ਨਹੀਂ, ਇਹ ਜੰਮਣ ਤੋਂ ਲੈ ਕੇ ਮਰਨ ਤੱਕ ਜਲਦਾ ਰਹਿੰਦਾ ਤੇ ਜਦੋਂ ਮਰ ਗਏ ਕਿਤੇ ਹੋਰ ਚਲਾ ਜਾਂਦਾ। ਸੋ ਇਹ ਦੀਵੇ ਦੇ ਦਰਸ਼ਨ ਕਰਨੇ ਨੇ। ਦੀਵੇ ਦੇ ਦਰਸ਼ਨ ਕਿਵੇਂ ਕਰਾਂਗੇ? ਜਿਵੇਂ ਕਿ ਸ਼ਾਹ ਇਨਾਇਤ ਨੇ ਕਿਹਾ ਸੀਗਾ ਕਿ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਯੂ ਹੈਵ ਟੂ ਡਿਟੈਚ ਯੂਅਰ ਸੈਲਫ ਐਂਡ ਅਟੈਚ ਵਿਦ ਇਨ। ਜਦੋਂ ਦੁਨੀਆਂ ਦੀਆਂ ਲੱਜਤਾਂ ਛੱਡ ਦਿਆਂਗੇ, ਧਰਮਿੰਦਰ ਦੇ ਮੂਵੀਆਂ ਦੇਖਣੀਆਂ, ਅਮਿਤਾਭ ਬੱਚਨ ਦੀਆਂ ਮੂਵੀਆਂ ਦੇਖਣੀਆਂ, ਦੁਸਾਂਝ ਆਇਆ ਸੀ ਉਹਦੇ ਡਰਾਮੇ ਭਗੜੇ ਦੇਖਣੇ, ਨਿੰਦਿਆ ਚੁਗਲੀ ਕਰਨੀ ਬੰਦ ਕਰ ਦਿਆਂਗੇ, ਸੈੱਲ ਫੋਨ ਦੇਖਣੇ ਬੰਦ ਕਰ ਦਿਆਂਗੇ, ਤੇ ਉਹਦੀ ਥਾਂ ਤੇ ਆ ਜਿਹੜੀਆਂ ਬਾਹਰਲੀਆਂ ਅੱਖਾਂ ਬਾਹਰਲੇ ਨਜ਼ਾਰੇ ਦੇਖਦੀਆਂ, ਅੰਦਰਲੇ ਨਜ਼ਾਰੇ ਦੇਖੀ, ਜਿਹੜੇ ਕੰਨਾਂ ਦੇ ਵਿੱਚ ਗਾਣੇ ਸੁਣਦੇ ਆ ਉਹ ਅੰਦਰਲੀ ਆਵਾਜ਼ ਨੂੰ ਸੁਣੀ, ਜਿਹੜੇ ਮੂੰਹ ਨਾਲ ਚੁਗਲੀਆਂ ਨਿੰਦਿਆ ਕਰਦੇ ਆ, ਇਹਦੇ ਨਾਲ ਸਿਮਰਨ ਕਰੀਏ। ਜਦੋਂ ਡਾਇਰੈਕਸ਼ਨ ਅਸੀਂ ਚੇਂਜ ਕਰ ਦਿਆਂਗੇ, ਸਾਨੂੰ ਅੰਦਰ ਆਨੰਦ ਆਉਣ ਲੱਗ ਜਾਊਗਾ। ਫਿਰ ਜਦੋਂ ਸਾਡਾ ਅੰਦਰ ਆਨੰਦ ਆਊਗਾ, ਫਿਰ ਹੀ ਸਾਨੂੰ ਕੋਈ ਫਾਇਦਾ ਮਿਲੂਗਾ। ਤੇ ਉਹ ਸਾਨੂੰ ਇਹੀ ਸਤਿਗੁਰੂ ਸਮਝਾਉਂਦੇ ਨੇ। ਸਤਿਗੁਰੂ ਪੂਰਨ ਹੋਣਾ ਚਾਹੀਦਾ ਹੈ। ਸਤਿਗੁਰੂ ਨੇ ਸਾਨੂੰ ਘੋਲ ਕੇ ਨਹੀਂ ਪਾਉਣਾ। ਜਦੋਂ ਅਸੀਂ ਸਕੂਲ 'ਚ ਗਏ ਸੀ ਮਾਸਟਰ ਕੋਲੇ, ਉਹਨੇ ਸਾਨੂੰ ABC ਸਿਖਾਈ ਸੀਗੀ, ਕੋਈ ਪਾਣੀ ਦੇ ਗਲਾਸ 'ਚ ਪੂਣੀ 'ਚ ਬਣਾ ਕੇ ਏ ਲਿਖ ਕੇ, ਬੀ ਲਿਖ ਕੇ, ਸੀ ਲਿਖ ਕੇ ਤੇ ਮਿਕਸੀ 'ਚ ਰਗੜ ਕੇ ਸਾਡੇ ਮੂੰਹ 'ਚ ਪਾਈ ਸੀਗੀ। ਉਹਨੇ ਸਾਨੂੰ ਤਰੀਕਾ ਦੱਸਿਆ ਸੀ, ਹੱਥ ਫੜ ਕੇ ਉਂਗਲੀ ਫੜ ਕੇ ਦੱਸੀ ਵੀ ਐਂ ਏ ਬਣਦੀ ਹੈ, ਐਂ ਬੀ ਬਣਦੀ ਹੈ, ਏ ਦਾ ਮਤਲਬ ਐਪਲ, ਬੀ ਦਾ ਮਤਲਬ ਬੁੱਕ ਜਾਂ ਕੁਛ ਹੋਰ ਵੀ। ਸੋ ਜਦੋਂ ਅਸੀਂ ਮਿਹਨਤ ਕਰਕੇ ਉਹਦੇ ਦੱਸੇ ਹੋਏ ਇਸ਼ਾਰੇ ਦੇ ਉੱਤੇ ਚੱਲੇ, ਤੇ ਜਿਹੜੇ ਮਾਸਟਰ ਜੀ ਨੇ BA BEd ਕੀਤੀ ਸੀ, MA MEd ਕੀਤੀ ਸੀ, ਅਸੀਂ ਵੀ ਮਿਹਨਤ ਕਰਕੇ ਅਸੀਂ ਵੀ MA MEd ਬਣ ਗਏ, ਅਸੀਂ ਉਹ ਤੋਂ ਵੀ ਅੱਗੇ ਨਿਕਲ ਸਕਦੇ ਹਾਂ। ਗੱਲ ਤਾਂ ਮਿਹਨਤ ਦਾ ਮਾਰਗ ਹੈ, ਗੱਲ ਅਸੂਲ ਦਾ ਮਾਰਗ ਹੈ, ਗੱਲ ਸਮਝ ਦਾ ਮਾਰਗ ਹੈ। ਅਸੀਂ ਸਮਝਦੇ ਨਹੀਂ ਹਾਂ, ਇਹੀ ਸਾਡੀ ਪ੍ਰੋਬਲਮ ਹੈ ਕਿ ਅਸੀਂ ਪਿੱਛੇ ਭੱਜੀ ਫਿਰਦੇ ਹਾਂ, ਇਹਦੇ ਪਿੱਛੇ ਭੱਜ ਲਿਆ, ਉਹਦੇ ਪਿੱਛੇ ਭੱਜ ਲਿਆ, ਇਹਦੇ ਪਿੱਛੇ ਭੱਜ ਲਿਆ, ਪਿੱਛੋਂ ਚੁਗਲੀ ਵੀ ਕਰੀ ਜਾਂਦੇ ਹਾਂ, ਨਿੰਦਿਆ ਵੀ ਕਰੀ ਜਾਂਦੇ ਹਾਂ, ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਪਰ ਭੇਡਾਂ ਵਾਲੀ ਚਾਲ ਹੈ, ਭੇਡਾਂ ਦਾ ਕੀ ਖਾਸੀਅਤ? ਉਹਨਾਂ ਨੂੰ ਪਤਾ ਹੁੰਦਾ ਵੀ ਪਹਿਲੀ ਭੇਡ ਥੱਲੇ ਦੇ ਕੇ ਅੱਗ 'ਚ ਮਰ ਗਈ, ਦੂਜੀ ਭੇਡ ਉਹਦਾ ਖਹਿੜਾ ਨਹੀਂ ਛੱਡਦੀ, ਇੱਦੂ ਵੱਡੇ ਹੋਰ ਅਸੀਂ ਮੂਰਖ ਕੀ ਹੋਵਾਂਗੇ? ਸੋ ਇਹ ਮੈਂ ਤੁਹਾਡੇ ਨਾਲ ਗੱਲ ਕਰੀ ਸੀ, ਆਪਾਂ ਗੁਰੂ ਦੇ ਉੱਤੇ ਹੋਰ ਵੀ ਗੱਲ ਕਰਾਂਗੇ। ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਦਿੰਦਾ ਕਿ ਅਸੀਂ ਐਕਚੁਅਲੀ ਮੈਂ ਕਦੇ ਜਾਣਾ ਪਿਕਨਿਕ ਸਾਡੀ ਜਾਣੇ ਆ ਸਾਰੇ ਬੰਦਿਆਂ ਦੀ, 50-60 ਬੰਦਿਆਂ ਦੀ। ਮੈਂ ਸਟੂਡੀਓ ਤੋਂ ਤਾਂ ਲੀਵ ਕਰ ਰਿਹਾ, ਤੁਸੀਂ 5 ਮਿੰਟ ਗਾਣਾ ਲਾਏਗਾ, ਜਦੋਂ ਮੈਂ ਸਵਾਰ ਹੋ ਜਾਊਂਗਾ ਆਪਣੀ ਕਾਰ ਦੇ ਉੱਤੇ, ਤੇ ਜੇ ਮੇਰਾ ਫੋਨ ਮਿਲ ਗਿਆ ਆਪਾਂ ਇਹਨੂੰ ਕੰਟੀਨਿਊ ਰੱਖ ਲਾਂਗੇ, ਹੋ ਸਕਦਾ ਟੁੱਟਿਆ ਫੁੱਟਿਆ ਹੋਵੇ। ਸੋ ਜੇ ਕੋਈ ਗਲਤੀ ਹੋਵੇ ਦੋਨੇ ਹੱਥ ਜੋੜ ਕੇ ਮਾਫ਼ੀ ਮੰਗਦਾ, ਮੈਂ ਲੈਣਾ ਲੂਣਾ ਕੁਛ ਨਹੀਂ ਹੈ, ਨਾ ਆਪਾਂ ਦੇਣਾ, ਨਫ਼ਰਤ ਨਹੀਂ ਪੈਦਾ ਕਰਨੀ। ਜੇ ਪਿਆਰ ਮਿਲ ਜਾਏ ਤਾਂ ਵਧੀਆ ਗੱਲ ਹੈ, ਨਹੀਂ ਆਪਣੇ ਘਰ ਬੈਠ ਕੇ ਰਾਜ਼ੀ ਰਹੋ। ਸੋ ਸੁਣੋ ਗਾਣਾ, ਤੇ ਮੈਂ ਇੱਥੋਂ ਸਟੂਡੀਓ ਤੋਂ ਹੁੰਦਾ ਫਾਰਗ, ਤੇ ਮੇਰਾ ਰੇਡੀਓ ਤੇ ਫੋਨ ਮਿਲਾ ਲੂਗਾ, ਜਦੋਂ ਮਿਲ ਗਿਆ ਆਪਾਂ 5-7 ਮਿੰਟ ਹੋਰ ਗੱਲ ਕਰ ਲਾਂਗੇ, ਤੇ ਨਹੀਂ ਤਾਂ ਫਿਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ। ਸੁਣੋ
देख देख जीवा गुरु के चरण
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੈਨੂੰ ਪਤਾ ਹੀ ਹੈ ਕਿ ਆਪਾਂ ਅੱਜ ਜਿਹੜਾ ਟੌਪਿਕ ਲਿਆ ਉਹੀ ਲਿਆ ਕਿ ਸਾਡੀ ਜ਼ਿੰਦਗੀ ਜਿਉਣ ਦਾ ਅਸਲੀ ਪਰਪਸ ਕੀ ਹੈ, ਤੇ ਉਹੀ ਦੱਸਿਆ ਵੀ ਆਪਣੀ ਜ਼ਿੰਦਗੀ ਜਿਉਣ ਦਾ ਅਸਲੀ ਪਰਪਸ ਇਹ ਹੈ ਕਿ ਜਿਹੜੀ ਆਤਮਾ ਸਾਡੇ ਸਰੀਰ ਦੇ ਵਿੱਚ ਹੈ, ਜਿੰਨਾ ਚਿਰ ਤੱਕ ਉਹ ਆਤਮਾ ਵਾਪਸ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰਦੀ, ਸਾਡੀ ਜ਼ਿੰਦਗੀ ਜਿਉਣ ਦਾ ਅਸਲੀ ਪਰਪਸ ਨੂੰ ਅਸੀਂ ਅਚੀਵ ਨਹੀਂ ਕਰ ਸਕਦੇ। ਤੇ ਜ਼ਿੰਦਗੀ ਨੂੰ ਅਚੀਵ ਕਿਵੇਂ ਕਰ ਸਕਦੇ ਹਾਂ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਏਗਾ, ਜਾਂ ਵੈਨ ਵੀ ਨੋ ਅਵਰ ਸੈਲਫ, ਨੋ ਦਾਈ ਸੈਲਫ, ਜਿਵੇਂ ਕਿ ਆਪਣੇ ਸੁਕਰਾਤ ਨੇ ਕਿਹਾ ਸੀਗਾ, ਸੁਕਰਾਤ ਮਹਾਨ ਫਿਲਾਸਫਰ ਹੋਏ ਨੇ ਦੁਨੀਆਂ ਦੇ ਵਿੱਚ। ਸੋ ਉਸ ਨੂੰ ਜਾਣਨ ਦੇ ਲਈ ਸਾਨੂੰ ਕਿਸੇ ਅਜਿਹੇ ਭੇਤੀ ਦੀ ਲੋੜ ਹੈ ਜਿਹਨੂੰ ਅਸੀਂ ਗੁਰੂ ਕਹਿ ਲਓ, ਟੀਚਰ ਕਹਿ ਲਓ, ਦੋਸਤ ਕਹਿ ਲਓ, ਜੋ ਮਰਜ਼ੀ ਕਹਿ ਲਓ। ਜਿਸ ਤਰ੍ਹਾਂ ਬਾਹਰਲੀ ਦੁਨੀਆਂ ਦਾ ਗਿਆਨ ਲੈਣ ਦੇ ਲਈ ਸਾਨੂੰ ਬਾਹਰਲੇ ਗੁਰੂ ਦੀ ਲੋੜ ਹੈ, ਉਸੇ ਤਰ੍ਹਾਂ ਹੀ ਬਿਲਕੁਲ ਠੀਕ, ਜਦੋਂ ਅਸੀਂ ਕੋਈ ਅੰਦਰਲਾ ਗਿਆਨ ਲੈਣਾ ਤਾਂ ਸਾਨੂੰ ਅੰਦਰਲੇ ਗੁਰੂ ਦੀ ਲੋੜ ਹੈ। ਉਹ ਗੁਰੂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ, ਉਹ ਗੁਰੂ ਅਸਲੀ ਹੋਣਾ ਚਾਹੀਦਾ, ਦਿਖਾਵੇ ਦਾ ਨਹੀਂ ਹੋਣਾ ਚਾਹੀਦਾ। ਗੁਰੂ ਦੀ ਇਹ ਨਿਸ਼ਾਨੀ ਨਹੀਂ ਕਿ ਉਹਦੇ ਚਿੱਟੇ ਕੱਪੜੇ ਪਾਏ ਨੇ ਕਿ ਭਰਮੇ ਪਾਏ ਨੇ, ਮੱਥੇ ਤੇ ਕਿੰਨੇ ਟਿੱਕੇ ਲਗਾਏ ਨੇ, ਤੇ ਸੰਗਤ ਕਿੰਨੀ ਕਮਲਿਆਂ ਵਾਂਗੂ, ਮੈਂ ਕਮਲੇ ਸ਼ਬਦ ਵਰਤਦਾ ਕਿਉਂਕਿ ਮੈਨੂੰ ਪਤਾ, ਮੈਂ ਵੀ ਰਹਿ ਕੇ ਦੇਖਿਆ ਕਿ ਉਹ ਕਮਲਿਆਂ ਵਾਂਗੂ ਮਗਰ ਭੱਜੀ ਫਿਰਦੀ ਹੈ, ਇੱਕ ਦੂਜੇ ਨੂੰ ਦੇਖ ਕੇ ਭੇਡਾਂ ਦੇ ਬਾੜੇ ਵਾਂਗੂ ਇੱਕ ਦੂਜੇ ਦਾ ਸਾਥ ਦੇਈ ਜਾਂਦੀ ਹੈ। ਸੋਸ਼ਲਾਈਜ਼ਿੰਗ ਹੈ, ਰੂਹਾਨੀ ਉੱਥੇ ਨਹੀਂ ਹੁੰਦੀ। ਸੋ ਅਸਲੀ ਜਿਹੜਾ ਗੁਰੂ ਹੁੰਦਾ ਉਹ ਜਿਵੇਂ ਸ਼ੇਰ ਝੁੰਡਾਂ ਚ ਨਹੀਂ ਰਹਿੰਦੇ, ਖੀਰੇ ਜਿਹੜੇ ਹੁੰਦੇ ਨੇ ਉਹ ਬੋੜੀਆਂ ਚ ਬੰਦ ਨਹੀਂ ਹੁੰਦੇ, ਇਸ ਤਰ੍ਹਾਂ ਜਿਹੜੇ ਗੁਰੂ ਨੇ ਉਹ ਵੱਡੇ ਵੱਡੇ ਕਾਫਲਿਆਂ ਚ ਨਹੀਂ ਰਹਿੰਦੇ, ਉਹਨਾਂ ਦੀ ਕਹਿਣੀ ਤੇ ਕਰਨੀ ਇੱਕੋ ਜਿਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਨੀ ਸੀਗਾ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ। ਜਿਹੜੇ ਅਸਲੀ ਗੁਰੂ ਹੁੰਦੇ ਨੇ ਉਹ ਆਪਣੇ ਦਸਾਂ ਨੋਹਾਂ ਦੀ ਕਮਾਈ ਕਰਕੇ ਆਪਣਾ ਪੇਟ ਪਾਲਦੇ ਨੇ, ਆਪਣੇ ਬੱਚਿਆਂ ਦਾ ਪੇਟ ਪਾਲਦੇ ਨੇ, ਤੇ ਜਿਹੜਾ ਮਾੜਾ ਮੋਟਾ ਬਚਦਾ ਉਹ ਸੰਗਤ ਦੀ ਸੇਵਾ ਤੇ ਲਾਉਂਦੇ ਨੇ। ਇਹ ਨਹੀਂ ਕਿ ਸੰਗਤ ਦਾ ਚੜਾਵਾ ਚੜਾ ਕੇ ਟਰੱਸਟ ਬਣਾ ਲਓ ਵੱਡੇ ਵੱਡੇ, ਕਿ ਮੈਂ ਤਾਂ ਨਹੀਂ ਮਾਲਕ, ਟਰੱਸਟ ਮਾਲਕ ਆ, ਮਾਲਕ ਨੂੰ ਕੀ ਆ, ਮਾਲਕ ਤਾਂ ਤੁਸੀਂ ਉਹਨੂੰ ਜਿੱਥੇ ਮਰਜ਼ੀ ਖਰਚ ਕਰੋ, ਜੋ ਮਰਜ਼ੀ ਕਢਾਓ। ਕਰੋੜਾਂ ਰੁਪਈਏ ਸੰਗਤ ਦੇ ਇਕੱਠੇ ਕਰਕੇ ਫਿਰ ਤੁਸੀਂ ਲੰਗਰ ਲਗਾ ਦੇਣੇ, ਮੋਦੀ ਸਾਹਿਬ ਨੂੰ ਕੁਛ ਕਰਦੇ ਨੇ, ਇਹ ਕਰਦੇ ਨੇ। ਉਹ ਜਿਹੜੇ ਬਾਕੀ ਕਰੋੜਾਂ ਰੁਪਈਏ ਇਕੱਠੇ ਕੀਤੇ ਹੁੰਦੇ ਨੇ ਉਹ ਆਪਣੇ ਔਲਾਦ ਦੇ ਲਈ ਬਾਹਰ ਭੇਜਦਾ ਨੇ, ਕੋਠੇ ਭਰੇ ਨੇ ਤੁਹਾਡੇ, ਤੁਹਾਡਾ ਕੋਈ ਚੈੱਕ ਨੀ, ਤਾਂ ਚੈੱਕ ਇਸ ਕਰਕੇ ਨੀ ਹੁੰਦਾ ਕਿ ਯੂ ਸਕਰੈਚ ਮਾਈ ਬੈ, ਆਈ ਸਕਰੈਚ ਯੂਅਰ ਬੈ, ਕਿ ਤੁਸੀਂ ਉਹਨਾਂ ਨੂੰ ਵੋਟਾਂ ਲੈ ਦੇਣ ਸੰਗਤ ਨੂੰ ਮੂਰਖ ਬਣਾ ਕੇ, ਤੇ ਉਹ ਫਿਰ ਤੁਹਾਡੇ ਤੇ ਆਈ ਜਿਹੜੀ ਈਡੀ ਹੁੰਦੀ ਹੈ ਇੰਡੀਆ ਦੇ ਵਿੱਚ ਉਹਦੇ ਛਾਪੇ ਨੀ ਮਰਵਾਉਂਦੇ। ਜਦੋਂ ਕਿਤੇ ਈਡੀ ਦੇ ਛਾਪੇ ਪੈਂਦੇ ਨੇ ਤੁਹਾਨੂੰ ਪਤਾ ਮਾਰੇ ਗਏ ਵੀ ਫਸ ਗਏ ਵੀ ਮੇਰੀ ਲਾਸ਼ ਵੀ ਫਸ ਜੂ ਮੈਂ ਹੀ ਫਸਜੂਗਾ ਤੇ ਜਿਹੜੀ ਮੇਰੀ ਲੋਕ ਵਾਹ ਵਾਹ ਕਰਦੇ ਸੀ ਤੇ ਮੈਂ ਤਾਂ ਜੇਲ੍ਹ ਚ ਬੰਦੂਗਾ ਉਹਦੀ ਫਟਾਫਟ ਗਵਰਨਮੈਂਟ ਨਾਲ ਪੈਸੇ ਵੰਡ ਕੇ ਸੋਲਾ ਸਫਾਈ ਕਰਕੇ ਢੇਰਾਂ ਦੇ ਢੇਰ ਉਹਨਾਂ ਨੂੰ ਰਿਸ਼ਵਤ ਦੇ ਕੇ ਆਪ ਬਚ ਜਾਂਦੇ ਹੋ ਕੇਸ ਤੁਹਾਡੇ ਹਾਲੇ ਵੀ ਉੱਥੇ ਹੀ ਤੇ ਜਿਹੜੇ ਬੰਦੇ ਬਦਕਿਸਮਤ ਹੁੰਦੇ ਨੇ ਫਸ ਜਾਂਦੇ ਨੇ ਬਾਪੂ ਆਸਾਰਾਮ ਫਸਿਆ ਹੀ ਆ ਜੇਲ੍ਹ ਚ ਹਾਲਾਂਕਿ ਮੂਰਖ ਇੱਥੇ ਤੱਕ ਨੇ ਲੋਕ ਉਹ ਫਸ ਵੀ ਗਿਆ ਉਹ ਜੇਲ੍ਹ ਚ ਵੀ ਨੇ ਤੇ ਜਦੋਂ ਕਦੇ ਉਹ ਹਸਪਤਾਲ ਜਾਂਦਾ ਉਹਨਾਂ ਦੀ ਸੰਗਤ ਬਾਹਰ ਸੜਕਾਂ ਤੇ ਸਾਰੀ ਰਾਤ ਬੈਠੀ ਇਹਨੇ ਦਰਸ਼ਨ ਕਰਨ ਲਈ ਵੀ ਸਵੇਰੇ ਇੱਕ ਝਲਕ ਪਊਗੀ ਦਰਸ਼ਨ ਪਊਗੀ ਪਤਾ ਨੀ ਅਸੀਂ ਕਿਹੜੇ ਸੱਚਖੰਡ ਚ ਪਹੁੰਚ ਜਾਣਾ ਆ ਰਾਮ ਰਹੀਮ ਹੈ ਚੌਥੇ ਕੁ ਮਹੀਨੇ ਛੇ ਕੁ ਮਹੀਨੇ ਪੋਲੀਟੀਸ਼ੀਅਨਾਂ ਦਾ ਇੰਨਾ ਉਹਨੂੰ ਦੋਸਤੀ ਪਾਈ ਵੀ ਹੈ ਕਿ ਬਾਹਰ ਆ ਜਾਂਦਾ ਫੇਰ ਸਤਸੰਗ ਕਰਦਾ ਲੋਕ ਹੱਥ ਜੋੜੀ ਜਾਂਦੇ ਨੇ ਲੋਕਾਂ ਇਦੂ ਵੱਡੇ ਮੂਰਖ ਹੋਰ ਅਸੀਂ ਕੀ ਹੋਵਾਂਗੇ ਜਿਹੜੇ ਇੰਨਾ ਕੁਝ ਜਾਣਦੇ ਹੋਏ ਵੀ ਫੇਰ ਵੀ ਮੈਂ ਨਾ ਮਾਨੂ ਵਾਲੀ ਲੱਟ ਲਗਾਉਂਦੀ ਤਾਂ ਹੀ ਸਾਡਾ ਫਾਇਦਾ ਨੀ ਹੁੰਦਾ ਤਾਂ ਹੀ ਅਸੀਂ ਘੁੰਮਣ ਕੇ ਵੀ ਪਈ ਜਿਹੜੇ ਨੇ ਤਾਂ ਹੀ ਸਾਡੀ ਔਲਾਦ ਵੀ ਦੁਖੀ ਹੈ ਤਾਂ ਹੀ ਸਾਨੂੰ ਕੰਮ ਨਹੀਂ ਮਿਲਦੇ ਤਾਂ ਹੀ ਸਾਨੂੰ ਬੇਰੁਜ਼ਗਾਰੀ ਹੈ ਤਾਂ ਹੀ ਅਸੀਂ ਦੁਖੀ ਹਾਂ ਸਮਝਦੇ ਆਪਣੇ ਆਪ ਨੂੰ ਇੰਟੈਲੀਜੈਂਟ ਹਾਂ ਅਸੀਂ ਮੂਰਖ ਕਿਉਂਕਿ ਸਿਆਣਾ ਬੰਦਾ ਉਹ ਹੁੰਦਾ ਜਿਹੜਾ ਬੰਦਾ ਦੂਜੇ ਨੂੰ ਦੇਖ ਕੇ ਆਪਣੇ ਉੱਤੇ ਲਾਗੂ ਕਰ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਫਾਰ ਐਗਜ਼ਾਮਪਲ ਜਿਹੜੀ ਇਲੈਕਟ੍ਰਿਸਿਟੀ ਹੁੰਦੀ ਹੈ ਜਿਹਨੂੰ ਹਾਈਡਰੋ ਕਹਿੰਦੇ ਆ ਆਪਾਂ ਨੂੰ ਪਤਾ ਵੀ ਜੇ ਕਿਤੇ ਤਾਰ ਨੰਗੀ ਹੋਵੇ ਕਿਸੇ ਨੇ ਗਲਤੀ ਨਾਲ ਫੜ ਲਿਆ ਉਹਨੂੰ ਨੰਗੀ ਤਾਰ ਨੂੰ ਉਹਦੇ ਜੇ ਇੰਡੀਆ ਚ ਹੁੰਦਾ ਸੀ 220 ਦੀ ਬੋਲਟ ਸੀ ਪੜਕਾ ਕੇ ਮਾਰਦਾ ਸੀਗਾ ਤੇ ਬੰਦੇ ਦੀ ਡੈਥ ਹੋ ਜਾਂਦੀ ਜਿਹਨੇ ਉਹ ਦੇਖਿਆ ਵੀ ਨੰਗੀ ਤਾਰ ਨੂੰ ਫੜਨ ਨਾਲ ਡੈਥ ਹੋ ਗਈ ਸਿਆਣਾ ਬੰਦਾ ਉਹ ਹੈ ਕਿ ਮੁੜ ਕੇ ਮੈਂ ਨੀ ਬਣਨੀ ਹੱਥ ਲਾਉਣੀ ਪਰ ਕਈ ਵਾਰੀ ਦਿਮਾਗ ਚ ਆਉਂਦਾ ਵੀ ਸ਼ਾਇਦ ਉਹਨੇ ਗਲਤੀ ਨਾ ਫੜੀ ਹੋ ਮੈਨੂੰ ਤਾਂ ਕੁਛ ਨੀ ਹੁੰਦਾ ਇੱਕ ਦਿਨ ਫੜੀ ਉਹਦਾ ਸ਼ਾਟ ਪੈ ਗਿਆ ਕਿਸਮਤ ਨਾਲ ਬਚ ਗਿਆ ਤੇ ਜੇ ਫੇਰ ਵੀ ਵਾਰ ਵਾਰ ਫੜੂ ਕਿਸੇ ਦਿਨ ਮੰਜਿਆ ਹੀ ਜਾਊਗਾ ਮਰੂਗਾ ਹੀ ਸੋ ਇਸ ਕਰਕੇ ਸਿਆਣੇ ਬਣਨ ਦੀ ਲੋੜ ਹੈ ਸਿਆਣਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਗੁਰੂ ਤੋਂ ਉਪਦੇਸ਼ ਰੋ ਜਾਂ ਮਰਜ਼ੀ ਗੁਰੂ ਹੈ ਉਸ ਤੋਂ ਬਾਅਦ ਗੱਲਾਂ ਤਾਂ ਉਹ ਵਧੀਆ ਹੀ ਕਰਦੇ ਨੇ ਗੱਲਾਂ ਤਾਂ ਉਹ ਗ੍ਰੰਥਾਂ ਚੋਂ ਕੱਢ ਕੇ ਕਰਦੇ ਨੇ ਗੱਲਾਂ ਤਾਂ ਉਹ ਵੇਦਾ ਸ਼ਾਸਤਰਾਂ ਦੀਆਂ ਕਰਦੇ ਨੇ ਗੱਲਾਂ ਤਾਂ ਉਹ ਜਦੋਂ ਕਰਦੇ ਨੇ ਅਲੱਗ ਵਧੀਆ ਗੱਲਾਂ ਕਰਨੀਆਂ ਤੁਸੀਂ ਲਾਲੂ ਪ੍ਰਸ਼ਾਦ ਜਦੋਂ ਸਟੇਜ ਤੇ ਚੜ੍ਹਦਾ ਤੇ ਉਹ ਕਿੰਨੀਆਂ ਵਧੀਆ ਗੱਲਾਂ ਕਰਦਾ ਸੀ ਆਪ ਗਊਆਂ ਦਾ ਝਾੜਾ ਖਾ ਗਿਆ ਉਹ ਚਟਾਲਾ ਸਾਹਿਬ ਹਰਿਆਣੇ ਦੇ ਮੁੱਖ ਮੰਤਰੀ ਸੀਗੇ ਕਿੰਨੀਆਂ ਵਧੀਆ ਸਟੇਜ ਤੇ ਚੜ੍ਹ ਕੇ ਗੱਲਾਂ ਕਰਦੇ ਬੇਟੀ 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 ਕਹੇ ਜੇ ਲੋਟੀ ਚ ਰੱਖਣ ਲਈ ਕਰੋੜਾਂ ਰੁਪਏ ਖਾ ਗਏ ਸੋ ਸਾਡਾ ਜਿਹੜਾ ਮੁਖੜਾ ਹੈ ਨਾ ਫੇਸ ਹੈ ਅਸੀਂ ਵੀ ਆ ਡੂਅਲ ਉਪਰੋਂ ਅਸੀਂ ਕੁਛ ਆ ਵਿੱਚੋਂ ਅਸੀਂ ਕੁਛ ਆ ਜਿੰਨਾ ਚਿਰ ਤੱਕ ਸਾਡਾ ਗੁਰੂ ਵੀ ਸਾਫ਼ ਨਹੀਂ ਹੁੰਦਾ ਉਨਾ ਚਿਰ ਅਸੀਂ ਵੀ ਹੋਏ ਜੀ ਆ ਅਸੀਂ ਵੀ ਹੋਏ ਜੀ ਆ ਗੁਰੂ ਵੀ ਹੋਈ ਹੈ ਮੈਂ ਤੁਹਾਨੂੰ ਅੱਗੇ ਐਗਜ਼ਾਮਪਲ ਦਿੱਤੀ ਹੈ ਕਿ ਕਿਸੇ ਪਿੰਡ ਦੇ ਵਿੱਚ ਚੋਰ ਸੀਗਾ ਜਿਹੜਾ ਚੋਰ ਸੀ ਚੋਰ ਇੰਨਾ ਚਲਾਕ ਸੀ ਫੜਿਆ ਨਹੀਂ ਜਾਂਦਾ ਪਰ ਸਿਆਣੇ ਦੀ ਕਹਾਵਤ ਹੈ ਕਿ 100 ਦਿਨ ਚੋਰ ਦੇ 1 ਦਿਨ ਸਾਧ ਦਾ ਕਿਸੇ ਦਿਨ ਉਹ ਚੋਰੀ ਕਰਨ ਗਿਆ ਰੰਗੇ ਹੱਥੀ ਫੜ ਲਿਆ ਰੈਡ ਹੈਂਡਡ ਫੜ ਲਿਆ ਰਾਜੇ ਕੋਲ ਪੇਸ਼ ਕਰਤਾ ਰਾਜਾ ਸਿਆਣਾ ਸੀ ਰਾਜੇ ਨੇ ਕਿਹਾ ਵੀ ਜੇ ਨੂੰ ਮੈਂ ਫਾਂਸੀ ਚੜਾਤੀ ਜਾਂ ਗੋਲੀ ਮਰਵਾਤੀ ਮਰਵਾਤਾ ਇਹਦੇ ਨਾਲ ਕੀ ਫਰਕ ਪੈਣਾ ਸ਼ਹਿਰ ਚ ਹੋਰ ਵੀ ਚੋਰ ਨੇ ਉਹਨਾਂ ਨੇ ਆਦਤਾਂ ਨੀ ਛੱਡਣੀਆਂ ਇਹਦੇ ਲਈ ਇੱਕ ਐਗਜ਼ਾਮਪਲ ਸੈੱਟ ਕਰੋ ਇਹਦਾ ਨੱਕ ਘੱਟ ਦਿਓ ਇਹ ਜਿੱਥੇ ਵੀ ਜਾਊਗਾ ਨਿਕਲੂਗਾ ਸਹੀ ਨਾ ਕਦੇ ਵਾਸ਼ਰੂਮ ਜਾਊਗਾ ਕਦੇ ਬਾਜ਼ਾਰ ਚ ਸਮਾਨ ਖਰੀਦਣ ਜਾਊਗਾ ਕਦੇ ਕੁੜੀ ਮੁੰਡੇ ਨੂੰ ਮਿਲਣ ਜਾਊਗਾ ਉੱਥੇ ਇਹਦਾ ਨੱਕ ਕੱਟਿਆਊਗਾ ਤੇ ਲੋਕਾਂ ਨੂੰ ਪਤਾ ਵੀ ਇਹ ਅੱਛਾ ਅੱਛਾ ਇਹਦਾ ਨੱਕ ਕੱਟਿਆ ਚੋਰ ਇਸ ਕਰਕੇ ਵੀ ਇਹਦੀ ਬਦਨਾਮੀ ਹੋਇਆ ਕਰੂਗੀ ਫਿਰ ਲੋਕ ਡਰਨਗੇ ਇਸੇ ਐਗਜ਼ਾਮਪਲ ਦੀ ਪਨਿਸ਼ਮੈਂਟ ਸੋ ਉਹਨੇ ਉਹਦਾ ਨੱਕ ਕੱਟਤਾ ਖੂਨ ਨਿਕਲਿਆ ਤੜਫਿਆ ਲੋਕਾਂ ਨੇ ਬਹੁਤ ਦੇਖਿਆ ਦੂਸਰੇ ਦਿਨ ਚੋਰ ਰਾਜੇ ਦਾ ਵੀ ਪਿਓ ਸੀ ਚਲਾਕ ਸੀਗਾ ਜਿਵੇਂ ਅੱਜ ਕੱਲ ਸੰਤ ਮਹਾਤਮਾ ਨੇ ਉਹਨੇ ਕੀ ਕੀਤਾ ਕੋਠੇ ਤੇ ਚੜ ਕੇ ਡਾਂਸ ਕਰਨ ਲੱਗ ਗਿਆ ਜਦੋਂ ਡਾਂਸ ਕਰਨ ਲੱਗ ਗਿਆ ਉਹਨਾਂ ਦੇ ਗਵਾਂਢ ਚੋਂ ਕੋਈ ਬੰਦਾ ਜਾ ਰਿਹਾ ਸੀ ਉਹ ਕਹਿੰਦੇ ਯਾਰ ਕੱਲ ਤਾਂ ਇਹਦਾ ਨੱਕ ਕੱਟਿਆ ਸੀ ਇਹਨੇ ਚੋਰੀ ਕੀਤੀ ਅੱਜ ਨੱਚਦਾ ਫਿਰਦਾ ਉਹਨੇ ਇਹਨੂੰ ਪੁੱਛਿਆ ਭਾਈ ਸਾਹਿਬ ਤੂੰ ਨੱਚਦਿਆ ਕਿਉਂ ਹੈ ਉਹ ਕਹਿੰਦਾ ਯਾਰ ਮੈਂ ਸਾਰੀ ਜ਼ਿੰਦਗੀ ਕਹਿੰਦਾ ਸੀ ਰੱਬ ਮਿਲ ਜੇ ਰੱਬ ਮਿਲ ਜੇ ਰੱਬ ਮਿਲ ਜੇ ਚੰਗਾ ਕੰਮ ਕਰਾਂ ਆ ਰਾਜੇ ਨੇ ਮੇਰਾ ਨੱਕ ਜਦੋਂ ਦਾ ਕੱਟਿਆ ਨਾ ਮੈਨੂੰ ਤਾਂ ਮੇਰੇ ਰੱਬ ਦੇ ਦਰਸ਼ਨ ਹੋ ਗਏ ਉਹ ਕਹਿੰਦਾ ਅੱਛਾ ਕਹਿੰਦਾ ਯਾਰ ਮੈਂ ਵੀ ਰੱਬ ਨੂੰ ਤਾਂ ਲੱਭਦਾ ਫਿਰਦਾ ਕਹਿੰਦਾ ਫਿਰ ਤੂੰ ਵੀ ਨੱਕ ਕਟਾ ਲੈ ਉਹਨੇ ਚੱਕਿਆ ਉਹਦਾ ਨੱਕ ਕੱਟਤਾ ਜਦੋਂ ਦੂਜੇ ਦਾ ਨੱਕ ਕੱਟਿਆ ਦੂਸਰੇ ਦਿਨ ਉਹ ਕਹਿੰਦਾ ਉਹਦੇ ਘਰੇ ਆਇਆ ਕਹਿੰਦਾ ਯਾਰ ਮੈਂ ਤਾਂ ਸਾਰੀ ਰਾਤ ਦੇਖਿਆ ਮੈਨੂੰ ਤਾਂ ਤਕਲੀਫ ਹੀ ਹੋਏਗੀ ਮੈਨੂੰ ਤਾਂ ਰੱਬ ਦੇ ਦਰਸ਼ਨ ਨਹੀਂ ਹੋਏ ਉਹ ਪਹਿਲਾ ਚੋਰ ਕਹਿੰਦਾ ਭਰਾਵਾ ਰੱਬ ਦੇ ਦਰਸ਼ਨ ਤਾਂ ਮੈਨੂੰ ਵੀ ਨਹੀਂ ਹੋਏ ਹੁਣ ਤੇਰੀ ਮਰਜ਼ੀ ਹੈ ਜੇ ਤੂੰ ਕਹਿ ਮੈਨੂੰ ਰੱਬ ਦੇ ਦਰਸ਼ਨ ਤੈਨੂੰ ਲੋਕ ਚੋਰ ਸਮਝਣਗੇ ਇਸ ਕਰਕੇ ਤੂੰ ਵੀ ਨੱਚੀ ਚੱਲ ਗਈ ਚੱਲ ਨੂੰ ਰੱਬ ਦੇ ਦਰਸ਼ਨ ਹੋਗੇ ਆਪਣੇ ਵਰਗੇ ਹੋਰ ਮੂਰਖ ਵੱਜ ਜਾਣਗੇ ਇਸ ਤਰੀਕੇ ਇਹ ਸਾਰਾ ਰਾਮ ਰੌਲਾ ਵੀ ਰੱਬ ਮਿਲ ਗਿਆ ਉਹਦੇ ਕੋਲੇ ਆ ਕਿਸੇ ਨੂੰ ਪੁੱਛ ਕੇ ਦੇ ਲੋ ਕਹਿੰਦਾ ਮੇਰੇ ਬਾਬੇ ਕੋਲੇ ਆ ਦੂਜਾ ਕਹਿੰਦਾ ਮੇਰੇ ਸਤਿਗੁਰੂ ਕੋਲੇ ਆ ਹੋ ਸਕਦਾ ਦੋਨਾਂ ਕੋਲੇ ਹੀ ਨਾ ਸਤਿਗੁਰੂ ਕੋਲੇ ਹੋਵੇ ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਸਾਨੂੰ ਅੱਜ ਦੇ ਜ਼ਮਾਨੇ ਚ ਬੜੀ ਸਾਵਧਾਨ ਹੋਣ ਦੀ ਲੋੜ ਹੈ ਰੋਜ਼ਾਨਾ ਅਖਬਾਰ ਭਰੇ ਪਏ ਨੇ ਕਿੱਥੇ ਕੀ ਹੋ ਗਿਆ ਕਿੱਥੇ ਕੀ ਹੋ ਗਿਆ ਉਹ ਜਿਹੜਾ ਬੰਦਾ ਹਾਸਰਾ ਸਾਰਾ ਸੰਤ ਸੀਗਾ 2.5 ਲੱਖ ਬੰਦਾ ਸੀਗਾ ਉਹਦੇ ਪੈਰੀ ਹੱਥ ਲਾਉਣ ਲਈ 126 ਬੰਦੇ ਮਰ ਗਏ ਇੱਕ ਬੰਦਾ 126 ਨੀ ਮਰੇ ਉਹਨਾਂ ਦੇ ਪਰਿਵਾਰ ਦੋ ਜਿਹੜੇ ਅੱਗੇ ਹੋਣਗੇ ਉਹ ਸਾਰਾ ਬੇਰੁਜ਼ਗਾਰ ਹੋ ਗਏ ਉਹ ਸੰਤ ਮਹਾਤਮਾ ਜੀ ਨੇ ਐਡੇ ਸੈਲਫਿਸ਼ ਨੇ ਉਹਨਾਂ ਨੇ ਉਹਨਾਂ ਨਾਲ ਸਿਮਤੀ ਵੀ ਨੀ ਕੀਤੀ। ਹੁਣ ਸਟੇਟਮੈਂਟ ਆਈ ਆ ਕਹਿੰਦਾ ਮਰਨਾ ਤਾਂ ਇੱਕ ਦਿਨ ਆਈ ਜੀ, ਤੁਹਾਡੇ ਕਰਮ ਚ ਇਸ ਤਰ੍ਹਾਂ ਲਿਖਿਆ ਹੋਊਗਾ ਫਿੱਟ ਲਾਣ ਤਿਆ ਜੇ ਸੰਤਾਂ ਨੂੰ, ਜੋ ਇਸ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਕਿਉਂ ਸਾਨੂੰ ਫਿੱਟ ਲਾਣ ਤੱਕ ਹੋਊਗਾ ਜੀ? ਫਿਰ ਵੀ ਬਲਾਈਂਡ ਫੇਸ ਕਰੀ ਜਾਂਦੇ ਆ, ਜਦੋਂ ਛੇ ਕੁ ਮਹੀਨੇ ਪੈ ਜਾਂਦੇ ਸੀ ਫਿਰ ਉਹਨੇ ਪੈਰੀ ਹੱਥ ਲਾਈ ਜਾਵਾਂਗੇ, ਉਹਨਾਂ ਦੀ ਮੰਗ ਭੱਜੀ ਫਿਰਾਂਗੇ। ਇਸ ਕਰਕੇ ਨਾ ਸੰਤ ਨੂੰ ਲੱਭਦਾ ਕੁਛ ਤੇ ਨਾ ਸਾਨੂੰ ਲੱਭਦਾ, ਬਸ ਭੇੜ ਚਾਲ ਹੀ ਹੈ। ਸੋ ਇਸ ਕਰਕੇ ਮੇਰੀ ਇਹ ਪਰਸਨਲ ਤਜਰਬਾ, ਮੈਂ ਜਾਣ ਕੇ ਗੱਲ ਕਹਿਣਾ ਕਿ ਜਿਵੇਂ ਸੰਤ ਮਹਾਂਪੁਰਸ਼ ਸਾਡੇ ਮਹਾਰਾਜ ਜੀ ਕਿਆ ਕਰਦੇ ਸੀ, ਦੇਅਰ ਇਜ ਨੋ ਸਬਸਟੀਟਿਊਟ ਆਫ ਮੈਡੀਟੇਸ਼ਨ, ਕਿ ਇੱਧਰ ਉੱਧਰ ਸੇਵਾ ਕਰ ਲਓ, ਭੱਜੇ ਫਿਰੋ ਦਿਨ ਰਾਤ, ਰੋਟੀਆਂ ਦੇ ਪੈਕਟ ਬਣਾਈਆਂ ਨੇ, ਬਾਸੇ ਬਣਾਈਆਂ ਨੇ, ਫਿਰ ਵੇਚ ਦਿਓ, ਇਹੋ ਜਿਹਾ ਕਿਹੜਾ ਹੋਇਆ? ਲੋਕ ਤਾਂ ਲੰਗਰ ਲਗਾਉਂਦੇ ਨੇ, ਗੁਰਦੁਆਰੇ ਚ ਲੰਗਰ ਲੱਗਦੇ, ਹੁਣ ਤਾਂ ਮੰਦਰ ਚ ਵੀ ਸੱਤੇ ਦਿਨ ਲੰਗਰ ਚੱਲਣ ਲੱਗ ਗਿਆ। ਸਾਡੇ ਬ੍ਰੈਂਪਟਨ ਦੇ ਵਿੱਚ ਉਹ ਕਹਿੰਦੇ ਨੇ ਫੂਡ ਬੈਂਕ ਵੀ ਬਣਾਤਾ, ਜਿਹਨੂੰ ਲੋੜ ਹੈ ਆਟੇ ਦਾਲ ਪਾਣੀ ਚਾਹ ਦੀ, ਉਹ ਉੱਥੇ ਮੰਦਰ ਚ ਜਾ ਕੇ ਨੌ ਲਿਖਾ ਦੇ, ਉਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਕਰ ਦੇਣਗੇ। ਪਰ ਕਈ ਸੰਤ ਬਾਬੇ ਆ ਜਿਹਨੂੰ ਮੁੱਲ ਦਾ ਵੇਚਦੇ ਨੇ ਰਾਸ਼ਨ, $5 ਦਾ ਵੇਚਾਂਗੇ, ਇੱਕ ਸੇਬ ਪਾਉਂਦੇ ਨੇ, ਇੱਕ ਪੈਕਟ ਜਾ ਪਾਉਂਦੇ, ਉਹ ਤਾਂ ਦੁਕਾਨਦਾਰੀ ਬਣਾਈ ਦੀ ਹਰ ਗੱਲ ਦੇ ਵਿੱਚ, ਪੈਸਾ ਪੈਸਾ ਪੈਸਾ, ਹਾਲਾਂਕਿ ਪੈਸਾ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਹੈ, ਫਿਰ ਵੀ ਲਾਲਚ ਨਹੀਂ ਹਟਦਾ, ਕੁੱਤਿਆਂ ਦੀ ਝਾਕ ਹਟਦੀ ਨੀ, ਕਿਉਂਕਿ ਬੱਚੇ ਬੱਚਿਆਂ ਨੂੰ ਦੇਣਾ, ਪਰਵਰਿਸ਼ ਕਰਨ ਵਾਲੇ ਜਾਣਾ ਖਾਲੀ ਹੱਥ ਹੈ, ਭਾਂਤ ਭਾਂਤ ਦੀਆਂ ਬਿਮਾਰੀਆਂ ਲੱਗੀਆਂ ਵੀ ਹੈ। ਡਰਾਮਾ ਇਹ ਕਰ ਜਾਂਦੇ ਨੇ ਵੀ ਸੰਗਤ ਦਾ ਭਾਰ ਚੱਕ ਰਹੇ ਨੇ, ਸੰਗਤ ਦਾ ਭਾਰ ਤਾਂ ਪਹਿਲਾਂ ਬਾਅਦ ਚੱਕੋਗੇ, ਪਹਿਲਾਂ ਤੁਸੀਂ ਆਪਣਾ ਭਾਰ ਤਾਂ ਚੱਕ ਲਓ, ਜੋ ਤੁਹਾਨੂੰ ਤਾਂ ਅੰਦਰੋਂ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਕਰਦੇ ਕੀ ਫਿਰਦੇ ਹੋ। ਤੁਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ, ਉਸ ਪਰਮਾਤਮਾ ਨੂੰ ਤਾਂ ਨਹੀਂ ਮੂਰਖ ਬਣਾ ਸਕਦੇ। ਫਿਰ ਲੋਕ ਤੁਹਾਡੀ ਜਾਇਆ ਗੱਲ ਕਿਉਂ ਕਰੇ? ਗੁਰੂ ਨਾਨਕ ਸਾਹਿਬ ਨੂੰ ਅੱਜ ਸਿੱਧੇ ਇੰਨੇ 1469 ਚ ਪੈਦਾ ਹੋਏ, 600 ਸਾਲ ਤੋਂ ਉੱਪਰ ਹੋ ਗਿਆ, ਚਲੋ 600 ਸਾਲ ਲਗਭਗ ਲਾ ਲਓ, ਅੱਜ ਵੀ ਲੋਕ ਉਹਨਾਂ ਨੂੰ ਪਰਮਾਤਮਾ ਸਮਝਦੇ ਨੇ। ਮੁਹੰਮਦ ਸਾਹਿਬ ਲੈ ਲਓ, ਜੀਸਸ ਕ੍ਰਾਈਸਟ ਲੈ ਲਓ, ਪਲਟੂ ਸਾਹਿਬ ਲੈ ਲਓ, ਸਵਾਮੀ ਜੀ ਲੈ ਲਓ, ਬਾਬਾ ਸਾਵਨ ਸਿੰਘ ਜੀ ਲੈ ਲਓ, ਮਹਾਰਾਜ ਚਰਨ ਸਿੰਘ ਜੀ ਲੈ ਲਓ, ਭਗਤ ਪੂਰਨ ਸਿੰਘ ਜੀ ਲੈ ਲਓ, ਇਹਨਾਂ ਲੋਕਾਂ ਦੀ ਕਹਿਣੀ ਤੇ ਕਰਨੀ ਇੱਕ ਸੀਗੀ। ਇਹ ਵਾਕਿਆ ਹੀ ਆਪਣੀ ਮਿਹਨਤ ਕਰਕੇ ਪਰਮਾਤਮਾ ਦੇ ਵਿੱਚ ਲੀਨ ਹੋ ਚੁੱਕੇ ਸੀ, ਇਸੇ ਕਰਕੇ ਇਹਨਾਂ ਨੂੰ ਪਰਮਾਤਮਾ ਮੰਨਿਆ ਜਾਂਦਾ। ਪਰ ਹਿਸਟਰੀ ਦੇ ਵਿੱਚ ਜਿਹੜੇ ਆਹ ਦਿਖਾਵੇ ਦੇ ਗੁਰੂ ਨੇ ਅੱਜ ਕੱਲ ਦੇ ਕਲਯੁਗ ਦੇ ਵਿੱਚ, ਇਹ ਭਾਵੇਂ ਕਿਤਾਬਾਂ ਲਿਖ ਲੈਣ, ਇਹਨਾਂ ਦੇ ਜਿਹੜੇ ਚੇਲੇ ਪੜ੍ਹਦੇ ਨੇ, ਬਥੇਰੀਆਂ ਕਿਤਾਬਾਂ ਲਿਖ ਲੈਣ, ਤਾਰੀਫ ਸੀ ਨਾ ਉਹਨਾਂ ਦੇ ਪੱਲੇ ਹੁੰਦਾ ਨਾ ਕੁਛ ਹੁੰਦਾ। ਯੂਟਿਊਬ ਦੇ ਉੱਤੇ ਪਹਿਲਾਂ ਕਹਿੰਦੇ ਨੇ ਯੂਟਿਊਬ ਦੇਖਿਆ ਨਾ ਕਰੋ, ਫੇਰ ਚਲਾ ਲੈਂਦੇ ਨੇ। ਸੋ ਇਹਨਾਂ ਦੀ ਕਹਿਣੀ ਕਰਨੀ ਚ ਫਰਕ ਹੈ, ਜਿਹੜੇ ਬੰਦੇ ਦੀ ਕਹਿਣੀ ਕਰਨੀ ਚ ਫਰਕ ਹੋਵੇ, ਬੰਦਾ ਹੀ ਕਹਿੰਦਾ ਉਹ ਸੰਤ ਸਤਿਗੁਰੂ ਨਹੀਂ ਹੋ ਸਕਦਾ, ਕਿਉਂਕਿ ਸੰਤ ਸਤਿਗੁਰੂ ਦੀ ਨਿਸ਼ਾਨੀ ਇਹ ਹੈ ਕਿ ਜੋ ਕੁਛ ਉਹ ਕਹਿੰਦੇ ਨੇ ਉਹਦੇ ਉੱਤੇ ਅਮਲ ਕਰਦੇ ਨੇ। ਸੋ ਮੈਂ ਇੰਨਾ ਹੀ ਗੱਲ ਕਹਿਣੀ ਸੀ ਕਿ ਸਤਿਗੁਰੂ ਤਾਂ ਹੋਣਾ ਬਹੁਤ ਜ਼ਰੂਰੀ ਹੈ, ਪਰ ਅੱਖਾਂ ਖੋਲ ਕੇ ਸਤਿਗੁਰੂ ਬਣਾਇਓ, ਭੇੜ ਚਾਲ ਚ ਨਾ ਹੋ, ਸੋਸ਼ਲਾਈਜ਼ਿੰਗ ਨਾ ਹੋ, ਵੀ ਉਹ ਵੀ ਆਪਣੇ ਬੰਦਾ, ਉਹ ਵੀ ਉਹਨੂੰ ਮੰਨਦਾ, ਉਹ ਵੀ ਉਹਨੂੰ ਮੰਨਦਾ, ਵਿੱਚੋਂ ਨਾ ਉਹਦੇ ਪੱਲੇ ਨਾ ਤੁਹਾਡੇ ਪੱਲੇ, ਨਾ ਹੀ ਤੁਹਾਨੂੰ ਕੋਈ ਫਾਇਦਾ ਮਿਲਣਾ, ਉਸੇ ਤਰੀਕੇ ਟੱਕਰਾਂ ਮਾਰ ਮਾਰ ਕੇ ਦੁਨੀਆਂ ਚਲੇ ਜਾਓਗੇ। ਰੱਬ ਵੀ ਹੱਸੂ ਵੀ, ਤੁਹਾਨੂੰ ਮਲਾ ਵੀ ਦਿੱਤਾ ਸੀ, ਤੁਹਾਨੂੰ ਸਮਝਾ ਵੀ ਦਿੱਤਾ ਸੀ, ਤੁਸੀਂ ਮਿਹਨਤ ਤਾਂ ਕੀਤੀ ਹੀ ਨੀ, ਹਾਂਜੀ। ਸੋ ਮਿਹਨਤ ਦਾ ਮਾਰਗ ਹੈ, ਮਿਹਨਤ ਕਰੋਗੇ ਤੁਹਾਡੇ ਪੱਲੇ ਕੁਛ ਪੈਜੂਗਾ, ਜੇ ਮਿਹਨਤ ਨਾ ਕੀਤੀ ਤਾਂ ਕੁਛ ਨੀ ਪੱਲੇ ਪੈਣਾ। ਸੋ ਮੈਂ ਬਸ ਮੈਂ ਇੰਨਾ ਹੀ ਕਹਿਣਾ ਸੀ, ਗੁਸਤਾਖੀ ਮਾਫ ਤੋਂ, ਮੈਂ ਕਾਰ ਡਰਾਈਵ ਕਰਦਾ ਕਰਦਾ ਤੁਹਾਡੇ ਨਾਲ ਬੋਲ ਰਿਹਾ, ਕੋਈ ਲਿੰਕ ਨੀ ਸੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਮੈਂ ਪਿਕਨਿਕ ਤੇ ਜਾਣਾ, ਉੱਥੇ ਸਾਡੇ ਕੁਛ ਬੰਦੇ ਵੇਟ ਕਰਨੇ, ਟਾਈਮ ਤੇ ਪਹੁੰਚਣਾ ਸੀਗਾ। ਸੋ ਜੇ ਕੋਈ ਗਲਤ ਬੋਲਿਆ ਗਿਆ ਉਹਦੇ ਲਈ ਮਾਫੀ, ਜਿੰਨੀ ਗੱਲ ਮੈਂ ਕਹੀ ਉਹ ਖਰੀ ਕਹੀ ਹੈ, ਵੀ ਨਕਲੀ ਸੰਤਾਂ ਤੋਂ ਬਚੋ, ਬਸ ਇੰਨੀ ਗੱਲ ਕਹਿਣੀ ਸੀਗੀ। ਹੁਣ ਸੁਣੋ ਤੁਸੀਂ ਅਖੀਰਲਾ ਗਾਣਾ, ਤੇ ਮੈਨੂੰ ਤੇ ਉਹ ਆ ਗਿਆ, ਨੈਕਸਟ ਵੀਕ ਆਪਾਂ ਜੇ ਜੁੜੇ ਨੇ ਤਾਂ ਗੱਲਬਾਤ ਕਰਾਂਗੇ। ਥੈਂਕ ਯੂ।
ਡੁੱਬਦਾ ਪੱਥਰ ਲੀ ਜੈ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਬੇਅੰਤ ਸੁਆ, ਕੌਣ ਜਾਣੇ ਪਾਰ ਬੇਅੰਤ ਸਵਾਰ ਪੂਜਿਆ ਪਾਰ ਬੇਅੰਤ ਸਵਾਰ ਕੌਣ ਜਾਣੇ
expressed on the preceding program may not necessarily be those of the owner or management of WTOR radio station.
ਬ੍ਰੈਂਪਟਨ ਸੜਕਾਂ ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
आपके जहन में कुछ क्रिकेट चल रहा है? दुनिया के बेहतरीन खिलाड़ी आ रहे हैं आपके शहर ब्रैम्पटन में। बाबर आजम, डेविड वार्नर, क्रिस लीन, शाहीन अफरीदी, शकीबुल हसन और मजीद सुपरस्टार को देखिए एक्शन में जुलाई 25 से 11 अगस्त तक TD क्रिकेट अरीना ब्रैम्पटन में। बुक योर टिकट्स नाउ एट tickets.gt20.ca एंड डू नॉट मिस आउट नॉर्थ अमेरिका'स बिगेस्ट क्रिकेट इवेंट।
10 ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ